ਦੀਪਕ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ।
ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਪਿਛਲੇ ਦਿਨੀ ਤੁਸੀਂ ਜ਼ਿਕਰ ਕੀਤਾ ਸੀਗਾ ਜਿਹੜਾ ਪੰਜਾਬ ਦੀ ਸਰਕਾਰ ਹੈ ਉਹਨਾਂ 'ਤੇ ਕਰਜ਼ਾ ਕਿੰਨਾ ਵਧਿਆ ਹੋਇਆ। ਹੁਣ ਜਿਹੜਾ ਇਹ ਆਰਥਿਕ ਸੰਕਟ ਹੈ ਹੋਰ ਗਹਿਰਾਉਂਦਾ ਨਜ਼ਰ ਆ ਰਿਹਾ ਜੀ, ਪੰਜਾਬ ਸਰਕਾਰ ਨੇ 12 ਡਿਪਾਰਟਮੈਂਟਸ 'ਚੋਂ ਫੰਡ ਵਾਪਸ ਮੰਗਵਾ ਲਏ ਨੇ।
ਬਿਲਕੁਲ ਜੀ, ਤੁਸੀਂ ਬਖੂਬੀ ਇਸ ਪਹਿਲੂ ਨੂੰ ਸਮਝ ਸਕਦੇ ਹੋ ਕਿ ਕਿੰਨੀ ਗੰਭੀਰਤਾ ਹੋਏਗੀ ਕਿ ਪੰਜਾਬ ਸਰਕਾਰ ਨੇ ਜਿਵੇਂ ਡਾਕਖਾਨਿਆਂ 'ਚੋਂ ਅੱਗੇ ਐਮਰਜੈਂਸੀ 'ਚ ਤਾਰ ਭੇਜਦੇ ਹੁੰਦੇ ਸੀ ਨਾ ਕਿਸੇ ਨੂੰ, ਕਿ ਠੀਕ ਹੈ ਵੀ ਟੈਲੀਫੋਨ ਸਿਸਟਮ ਨਹੀਂ ਸੀ, ਤਾਰ ਭੇਜ, ਠੀਕ ਹੈ ਤਾਰ ਪੜ੍ਹਦੇ ਹੀ ਆ ਜਾਇਓ, ਹੈ ਨਾ, ਕਿ ਹੁਣੇ ਛੁੱਟੀ ਲੈ ਕੇ ਮੁੜਿਆ ਫੌਜ 'ਚ ਜੇ ਤਾਰ ਚਲੀ ਗਈ ਆ, ਤਾਂ ਜਾਂ ਉਹ ਤਾਰ ਜੇ ਆ ਜਾਂਦੀ ਸੀ ਤਾਂ ਇਹ ਹੁੰਦਾ ਸੀ ਕਿ ਲੈ ਵੀ ਪਤਾ ਨਹੀਂ ਰੱਬ ਖੈਰ ਕਰੇ ਕੀ ਹੋ ਗਿਆ। ਸੋ ਉਸ ਤਰ੍ਹਾਂ ਦੀ ਇਹ ਤਾਰ ਵਰਗੀ ਚਿੱਠੀ ਭੇਜੀ ਪੰਜਾਬ ਸਰਕਾਰ ਨੇ ਆਪਣੇ ਹੀ 12 ਵਿਭਾਗਾਂ ਨੂੰ ਕਿ ਤੁਰੰਤ ਜਿੰਨਾ ਪੈਸਾ ਤੁਸੀਂ ਨਹੀਂ ਖਰਚਿਆ ਹੋਇਆ ਜਦੇ ਵਾਪਸ ਵਿੱਤ ਵਿਭਾਗ ਨੂੰ ਭੇਜ ਦਿਓ, ਮੋੜ ਦਿਓ ਵਾਪਸ। ਮਤਲਬ ਇਹਦਾ ਅਰਥ ਕੀ ਲਾਓਗੇ ਜੀ ਤੁਸੀਂ? ਇਹ ਸਥਿਤੀ ਤਾਂ ਬਣਦੀ ਹੁੰਦੀ ਹੈ ਭਾਗਾਂ ਤੋਂ ਪੈਸੇ ਵਾਪਸ ਲੈਣ ਵਾਲੀ ਕਿ ਜੇ ਤੁਹਾਡੇ ਖਜ਼ਾਨੇ 'ਚ ਪੈਸਾ ਮੁੱਕ ਜਾਵੇ, ਜੇ ਤੁਸੀਂ ਆਰਥਿਕ ਤੌਰ 'ਤੇ ਦਿਵਾਲੀਆ ਹੋਣ ਦੀ ਸਥਿਤੀ 'ਤੇ ਹੋ। ਕਿ ਸੱਚਮੁੱਚ ਪੰਜਾਬ ਦਿਵਾਲੀਆ ਹੋ ਗਿਆ? ਕਿ ਪੰਜਾਬ ਸਰਕਾਰ ਦੀ ਹਾਲਤ ਇੰਨੀ ਪਤਲੀ ਹੋ ਗਈ ਹੈ ਕਿ ਉਹਦੇ ਕੋਲ ਤਨਖਾਹਾਂ ਦੇਣ ਲਈ, ਉਹਦੇ ਕੋਲ ਪੈਨਸ਼ਨਾਂ ਦੇਣ ਲਈ, ਉਹਦੇ ਕੋਲ ਬਜ਼ੁਰਗਾਂ ਨੂੰ ਪੈਨਸ਼ਨ ਦੇਣ ਲਈ, ਉਹਦੇ ਕੋਲ ਸਬਸਿਡੀਆਂ ਦੇ ਹਵਾਲੇ ਨਾਲ ਬਿਜਲੀ ਬੋਰਡ ਦਾ, ਰੋਡਵੇਜ਼ ਦਾ ਪੈਸਾ ਦੇਣ ਲਈ ਜਿਹੜੀਆਂ ਮੁਫ਼ਤ ਸਕੀਮਾਂ ਮੁੱਕ ਗਿਆ? ਹੁਣ ਇਹ ਸਾਰੇ ਦਾ ਪਹਿਲੂ ਸਮਝੋ ਕੀ ਹੈ, ਕੇਂਦਰ ਸਰਕਾਰ ਤੋਂ ਸੂਬਿਆਂ ਦੇ ਹਿਸਾਬ ਨਾਲ ਇੱਕ ਬਜਟ ਦੇ ਤਹਿਤ ਅਲੋਟਮੈਂਟ ਹੁੰਦੀ ਹੈ ਕਿ ਇਸ ਸਾਲ ਤੁਹਾਨੂੰ ਇੰਨਾ ਕਰਜ਼ਾ ਦਿੱਤਾ ਜਾ ਸਕਦਾ। ਹੁਣ ਪੰਜਾਬ ਦਾ ਕਰਜ਼ੇ ਦੀ ਸਾਲਾਨਾ ਲਿਮਿਟ ਜੇ 48,000 ਕਰੋੜ ਹੈ, ਆਪਾਂ ਕਿੰਨੀ ਵਾਰ ਇਹਦੇ ਵਿੱਚ ਜ਼ਿਕਰ ਕੀਤਾ ਕਿ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਇਹ ਸਰਕਾਰ ਨੇ ਕਰਜ਼ਾ ਲੈਣ ਦੀ ਲਿਮਿਟ ਵਧਾ ਲਈ, 4,42,00 ਕਰੋੜ ਦਾ ਐਵਰੇਜ ਹਰ ਮਹੀਨੇ ਕਰਜ਼ਾ ਚੁੱਕਦੇ, ਅਤੇ ਜੇ 48,000 ਹੈ ਤਾਂ ਉਦੋਂ ਤੱਕ 4,000 ਕਰੋੜ ਦਾ ਤੁਹਾਡਾ ਸਿੱਧਾ ਬਣ ਗਿਆ ਹਰ ਮਹੀਨੇ ਚੁੱਕਣ ਲਈ। ਹੁਣ ਤੁਹਾਨੂੰ ਵੱਧ ਲੋੜ ਆ, ਤੁਸੀਂ ਕਿਸੇ ਮਹੀਨੇ ਵੱਧ ਚੱਕ ਲਓਗੇ, ਅਖੀਰਲੇ ਮਹੀਨੇ 'ਚ ਚੱਕ ਕੇ ਔਖਾ ਹੋ ਜਾਂਦਾ। ਹੁਣ ਹੋਇਆ ਕਿ ਕੇਂਦਰ ਕਹਿੰਦਾ ਵੀ ਤੁਸੀਂ ਕਰਜ਼ਾ ਮੋੜਨ ਦੀ ਸਥਿਤੀ 'ਚ ਨਹੀਂ ਹੈਗੇ, ਔਰ ਮੈਂ ਹੀ ਕਹਿੰਦਾ ਕਿ ਇਹਦੇ ਲਈ ਇਕੱਲੀ ਭਗਵੰਤ ਮਾਨ ਸਰਕਾਰ ਹੀ ਜ਼ਿੰਮੇਵਾਰ, ਇਸ ਸਥਿਤੀ ਦੇ ਲਈ ਕੈਪਟਨ ਸਰਕਾਰ ਅਤੇ ਅਕਾਲੀ ਦਲ ਦੀ ਬਾਦਲ ਸਰਕਾਰ ਵੀ ਬਰਾਬਰ ਜ਼ਿੰਮੇਵਾਰ, ਉਲਟਾ ਵੱਧ ਜ਼ਿੰਮੇਵਾਰ ਹੈ, ਕਿਉਂਕਿ ਉਹਨਾਂ ਨੇ ਕਰਜ਼ੇ ਦਾ ਬੋਝ ਇੰਨਾ ਵਧਾ ਦਿੱਤਾ ਕਿ ਹੁਣ ਜਿੰਨੀ ਸਾਡੀ ਆਮਦਨ ਹੈ, ਜਿੰਨੇ ਸਾਡੇ ਕੋਲ ਆਉਂਦੇ ਨੇ, ਉਹ 'ਚੋਂ ਅੱਧਾ ਤਾਂ ਸਾਡਾ ਵਿਆਜ 'ਚ ਚਲਾ ਜਾਂਦਾ, ਕੂਲ ਤਾਂ ਵੱਧ ਦੀ ਗੱਲ। ਪਰ ਮੌਜੂਦਾ ਸਰਕਾਰ ਜਿਹੜੇ ਸਭ ਜਵਾਕ ਦਿਖਾ ਕੇ ਆਈ ਸੀ ਆਉਣ ਤੋਂ ਪਹਿਲਾਂ, ਇਹਨਾਂ ਨੂੰ ਪਤਾ ਸੀ ਕਿ ਇੰਨਾ ਕਰਜ਼ਾ ਹੈ, ਇਸ ਸਥਿਤੀ 'ਚ ਪੰਜਾਬ ਫਸਿਆ, ਅਤੇ ਅੱਜ ਵੀ ਮੁੱਖ ਮੰਤਰੀ ਸਾਹਿਬ ਢੋਲੇ ਦੀਆਂ ਲਾਉਂਦੇ ਨੇ ਅਤੇ ਕਹਿੰਦੇ ਨੇ ਪਹਿਲੇ ਕਹਿੰਦੇ ਰਹਿੰਦੇ ਸੀ ਖਜ਼ਾਨਾ ਖਾਲੀ ਹੈ, ਖਾਲੀ ਹੈ, ਸਾਡਾ ਕਿੱਥੇ ਖਾਲੀ ਹੈ? ਅਤੇ ਜੇ ਖਾਲੀ ਨਹੀਂ ਹੈ ਫਿਰ ਆਪਾਂ ਭਾਗਾਂ ਤੋਂ ਵਾਪਸ ਕਿਉਂ ਮੰਗਾ ਰਹੇ? ਕੇਂਦਰ ਨੇ ਇਹ ਕਹਿ ਕੇ ਕਿ ਤੁਸੀਂ ਕਰਜ਼ਾ ਮੋੜਨ ਦੀ ਸਥਿਤੀ 'ਚ ਨਹੀਂ ਹੈਗਾ, ਉਹਨੇ ਤੁਹਾਡੀ ਕਰਜ਼ੇ ਦੀ ਲਿਮਿਟ 'ਚੋਂ 16,000 ਕਰੋੜ ਕੱਟ ਲਿਆ, ਕਟੌਤੀ ਕਰਤੀ ਕਿ ਰਹਿਣ ਦਿਓ, ਫਿਰ ਤੁਹਾਨੂੰ ਮੋੜਨਾ ਔਖਾ ਹੋਊਗਾ, ਅਸੀਂ ਇਸ ਲਈ ਇਹ ਕੱਟ ਲਏ ਨੇ। ਹੁਣ ਕੁੱਲ ਲਿਮਿਟ 'ਚੋਂ 24,000 ਕਰੋੜ ਤਾਂ ਤੁਹਾਡਾ ਵਿਆਜ 'ਚ ਜਾਣਾ, ਅਤੇ 48,000 ਕਰੋੜ 'ਚੋਂ ਜੇ 24,000 ਕਰੋੜ ਵਿਆਜ 'ਚ ਜਾਣਾ ਅਤੇ ਪਿੱਛੇ ਬੱਚੇ ਆਓ ਅਤੇ 16,000 ਕਰੋੜ ਤੁਹਾਡੀ ਕਟੌਤੀ ਹੋ ਗਈ, ਅਤੇ ਤੁਸੀਂ ਬਾਕੀ 'ਚੋਂ ਨੰਗਾ ਕੀ ਨਹਾਓ ਅਤੇ ਕੀ ਨਿਚੋੜੂ, ਕਰਨਾ ਕੀ ਹੈ ਜੀ? ਤੁਸੀਂ ਮੂਲ ਕਦੋਂ ਮੋੜੋਗੇ, ਪੰਜਾਬ ਦੇ ਖਰਚੇ ਕਦੋਂ ਚਲਾਓਗੇ? ਹੁਣ ਇਹ ਵਿੱਤੀ ਸਥਿਤੀ ਦਾ ਅੰਦਾਜ਼ਾ ਇਸ ਗੱਲ ਤੋਂ ਲੱਗਦਾ ਜਸਪ੍ਰੀਤ ਸਿੱਧੂ ਜੀ, ਕਿ 1 ਅਪ੍ਰੈਲ 2025 ਤੋਂ ਇਹ ਵਿੱਤੀ ਵਰ੍ਹਾ ਸ਼ੁਰੂ ਹੁੰਦਾ, ਅਤੇ ਅੱਜ ਜਦੋਂ ਮੈਂ ਗੱਲ ਕਰ ਰਿਹਾ ਤਾਂ 10 ਜੂਨ ਹੈ, ਇਹਦਾ ਮਤਲਬ ਅਪ੍ਰੈਲ ਪੂਰਾ, ਮਈ ਪੂਰਾ ਅਤੇ 10 ਹੀ ਨੇ, 2 ਮਹੀਨੇ 10 ਦਿਨਾਂ ਦੇ ਵਿੱਚ ਜੇ ਤੁਹਾਡੀ ਹਾਲਤ ਇਹ ਹੋ ਗਈ ਕਿ ਬਜਟ ਦੇ 2 ਮਹੀਨਿਆਂ ਬਾਅਦ ਹੀ ਪੈਸਾ ਦੇ ਦਿਓ, ਤੁਸੀਂ ਵਾਪਸ ਮੰਗਣ ਲੱਗ ਗਏ, ਅਗਲੇ 10 ਮਹੀਨੇ ਕਿਵੇਂ ਲੰਘਾਓਗੇ ਜੀ? ਨਾਮ ਇਹ ਦੱਸ ਦਿਓ ਪੰਜਾਬ। ਔਰ ਹੋਰ ਦੇਖੋ, ਜਿਹੜੇ 12 ਵਿਭਾਗਾਂ ਤੋਂ ਪੈਸਾ ਵਾਪਸ ਮੰਗਿਆ ਗਿਆ ਉਹ ਵਿਭਾਗ ਕਿਹੜੇ ਨੇ? ਜਲ ਸਰੋਤ ਮਹਿਕਮਾ, ਪਾਣੀਆਂ ਦੇ ਰਾਖੇ ਹਾਂ ਅਸੀਂ, ਬੋਂਦ ਨਹੀਂ ਜਾਣ ਦਿਆਂਗੇ, ਅਤੇ ਜਲ ਸਰੋਤ ਵਿਭਾਗ ਚੱਲੂਗਾ ਕਿਵੇਂ ਜੀ? ਤੁਸੀਂ ਉਹਦਾ ਫੰਡ ਵਾਪਸ ਮੰਗਾ ਲਿਆ, ਜਿੰਨਾ ਹੈ ਸਾਰਾ ਮੋੜ ਦਿਓ।
ਅੱਛਾ,
ਅਗਲਾ, ਪੰਜਾਬ ਜਿਸ ਆਧਾਰ 'ਤੇ ਸੂਬਾ, ਖੇਤੀ ਪ੍ਰਧਾਨ ਸੂਬਾ, ਖੇਤੀਬਾੜੀ ਮਹਿਕਮੇ ਦਾ ਸਾਰਾ ਫੰਡ ਵਾਪਸ। ਅੱਗੇ ਆ ਜਾਓ ਜੀ, ਡੈਰੀ, ਪਸ਼ੂ ਪਾਲਣ, ਹੈ ਨਾ ਜੀ, ਸੂਚਨਾ ਤਕਨੋਲਜੀ, ਸਿੱਖਿਆ ਕ੍ਰਾਂਤੀ ਦੀ ਵਿਵਹਾਰਿਕ ਹੋ ਗਈ, ਸਿੱਖਿਆ ਵਾਲੇ ਖਾਤੇ 'ਚੋਂ ਵੀ ਮੰਗਾ ਲਓ ਸਾਰੇ, ਸਿੱਖਿਆ ਤਕਨੀਕੀ ਸਿੱਖਿਆ ਵਾਲੇ 'ਚੋਂ ਵੀ ਮੰਗਾ ਲਓ ਸਾਰੇ। ਸੋ ਇਸ ਸਥਿਤੀ 'ਚ ਲਿਆ ਕੇ ਪੰਜਾਬ ਨੂੰ ਖੜਾ ਕਰਤਾ ਜੀ ਇਹਨਾਂ ਨੇ, ਕਿ ਅੱਜ ਅਸੀਂ ਸਾਰੇ ਵਿਭਾਗਾਂ ਤੋਂ ਫੰਡ ਵਾਪਸ ਲੈ ਰਹੇ ਹਾਂ, ਅਤੇ ਫਿਰ ਇੰਝ ਕਿਵੇਂ ਚੱਲੂਗਾ? ਚੰਗਾ ਤਾਂ ਇਹ ਹੁੰਦਾ ਕਿ ਤੁਸੀਂ ਕੇਂਦਰ ਨਾਲ ਅੱਡਾ ਲੈਂਦੇ ਕਿ 7,000 ਕਰੋੜ ਤੁਸੀਂ ਸਾਡਾ ਪੇਂਡੂ ਵਿਕਾਸ ਫੰਡ ਰੋਕੀ ਬੈਠੇ ਹੋ, 16,000 ਕਰੋੜ ਸਾਡਾ ਆਹ ਕੱਟ ਲਿਆ, ਤੁਸੀਂ ਸਾਡੀਆਂ ਸਿਹਤ ਵਾਲੇ ਸਿੱਖਿਆ ਵਾਲੇ ਚੱਜ ਨਾਲ ਦਿੰਦੇ ਨਹੀਂ, ਉੱਥੇ ਤਾਂ ਲੜਾਈ ਲੜਨੀ ਹੁੰਦੀ ਜੀ। ਇੱਥੇ ਕਦੇ ਕਿਸੇ ਨੂੰ ਤਾਨਾ ਮਾਰ ਦਿਉ, ਕਿਸੇ ਨੂੰ ਚੁਟਕਲਾ ਸੁਣਾ ਦਿਉ, ਕਿਸੇ ਦੇ ਗੀਤ ਵਜਾ ਦਿਉ, ਪਰ ਹੋਰ ਜਿਹੜਾ ਪਹਿਲੂ ਗੌਰ ਕਰਨ ਵਾਲਾ, 1,000 ਕਰੋੜ ਦਾ ਖੁੱਲ੍ਹੇ ਬਾਜ਼ਾਰ 'ਚੋਂ ਇਸ ਮਹੀਨੇ ਫੇਰ ਕਰਜ਼ਾ ਚੱਕਣਾ ਹੋਰ।
ਅੱਛਾ,
ਪੰਜਾਬ ਸਰਕਾਰ ਨੇ ਆਪਣੇ ਹੋਰ ਸੰਸਾਧਨਾਂ ਦੇ ਹਵਾਲੇ ਨਾਲ ਓਪਨ ਮਾਰਕੀਟ 'ਚੋਂ 1,000 ਕਰੋੜ ਲਏ, ਅਤੇ ਜੇ ਅਜੇ 2 ਮਹੀਨੇ ਬਜਟ ਤੋਂ ਬਾਅਦ ਤੁਹਾਡੀ ਆਹ ਹਾਲਤ ਹੈ ਅਤੇ ਪੂਰਾ ਸਾਲ ਤੁਸੀਂ ਹੋਰ ਕਿਵੇਂ ਟਪਾਓਗੇ? ਸੋ ਕੰਨ ਇੱਧਰੋਂ ਨਹੀਂ, ਇੱਧਰੋਂ ਫੜਿਆ ਜੀ, ਉੱਧਰੋਂ 16,000 ਇਕੱਠ ਹੋ ਗਿਆ ਤਾਂ ਤੁਸੀਂ ਪਤਾ ਨਹੀਂ ਕਿੱਥੋਂ ਹੋਰ ਚੱਕਣਾ। ਮਤਲਬ ਜੇ ਆਪਾਂ ਪੱਕੇ ਆੜਤੀ ਉਦੋਂ ਚੱਕ ਰਹੇ ਹੁੰਦੇ ਹਾਂ ਨਾ, ਫਿਰ ਉਹ ਇੱਕ ਫਿਕਸ ਰੇਟ ਚੱਲ ਰਿਹਾ ਹੁੰਦਾ, ਅਤੇ ਜਦੋਂ ਤੁਸੀਂ ਟੁੱਟੇ ਹੋਏ ਸਿਸਟਮ ਦੇ ਵਿੱਚ ਕਿਤੇ ਹੋਰ ਤੋਂ ਚੱਕਦੇ ਹੋ, ਫਿਰ ਅਗਲਾ ਵਿਆਜ ਮਰਜ਼ੀ ਦਾ ਲੱਗ।
ਬਿਲਕੁਲ,
ਇਸ ਲਈ ਇਹ ਸਥਿਤੀ ਦੇ ਵਿੱਚ ਪੰਜਾਬ ਨੂੰ ਲਿਆ ਕੇ ਖੜਾ ਕਰਤਾ, ਪਹਿਲਿਆਂ ਦੀਆਂ ਨਲਾਇਕੀਆਂ, ਪਹਿਲਿਆਂ ਦੀਆਂ ਗਲਤੀਆਂ ਇਹਨਾਂ ਨੇ ਦਰੁਸਤ ਕਰਨ ਦੀ ਬਜਾਏ, ਚੌਪਰ ਉੜੂਗਾ ਤਾਂ ਉੜੂਗਾ, ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਸੱਤਾ ਤੋਂ ਬਾਹਰ ਰਹਿਣ ਦਾ ਬੋਲ ਹੁੰਦਾ ਸੀ, ਚਿੜੀ ਦੇ ਪੰਜੇ ਜਿੰਨਾ ਪੰਜਾਬ, ਦੱਸੋ ਜੀ ਕਹਿੰਦੇ ਚੌਪਰ 'ਤੇ ਚੜੇ ਰਹਿੰਦੇ ਨੇ, ਬਈ ਹੁਣ ਤਾਂ ਤੁਸੀਂ ਉਤਰਦੇ ਹੀ ਨਹੀਂ, ਸੱਗੀ ਨਾਲ ਪਰਾਂਦਾ ਨਾਲ ਹੀ ਚੜਿਆ ਰਹਿੰਦਾ, ਹੁਣ ਸੱਗੀ ਕੇਜਰੀਵਾਲ ਹੈ ਕਿ ਸੱਗੀ ਇਹ ਹੈ, ਪਰਾਂਦਾ ਇਹ ਹੈ ਕਿ ਪਰਾਂਦਾ ਉਹ ਹੈ, ਰੱਬ ਜਾਣੇ। ਪਰ ਪੰਜਾਬ ਨੂੰ ਇੱਥੇ ਲਿਆ ਕੇ ਖੜਾ ਕਰ ਦਿੱਤਾ, ਬਹੁਤ ਫਿਕਰਮੰਦੀ ਵਾਲੀ ਸਥਿਤੀ ਹੈ ਜੀ। ਸੋ ਇਸ ਸਥਿਤੀ ਦੇ ਵਿੱਚ ਤਨਖਾਹਾਂ, ਭੱਤੇ, ਪੈਨਸ਼ਨਾਂ, ਸਬਸਿਡੀਆਂ ਸਾਰਾ ਕੁਛ ਉਲਝ ਗਿਆ, ਮੂਹਰੇ ਝੋਨੇ ਦਾ ਸੀਜ਼ਨ ਹੈ, ਗਰਮੀ ਕਹਿਰਦੀ ਹੈ, 46 ਡਿਗਰੀ ਤਾਪਮਾਨ ਜਾ ਰਿਹਾ ਪੰਜਾਬ ਦਾ, ਅਤੇ ਉਹਦੇ ਵਿੱਚ ਕੱਲ੍ਹ ਨੂੰ ਬਿਜਲੀ ਦੇ ਕੱਟ ਕਿੱਥੋਂ ਪੂਰਾ ਕਰਨਾ, ਬਹੁਤ ਬੜੇ ਆਰਥਿਕ ਸੰਕਟ 'ਚ ਫਸ ਗਿਆ ਜੀ ਪੰਜਾਬ। ਹੈਂ, ਮਤਲਬ 4.5 ਲੱਖ ਕਰੋੜ ਇਹ ਵਿੱਤੀ ਵਰ੍ਹਾ ਮੁੱਕਣ 'ਤੇ ਪੰਜਾਬ ਦੇ ਸਿਰ 'ਤੇ ਕੁੱਲ ਕਰਜ਼ਾ ਹੋ ਜਾਣਾ, 4.5 ਲੱਖ ਕਰੋੜ, 4.25 ਲੱਖ ਕਰੋੜ ਨੂੰ ਅਸੀਂ ਜਾ ਢੁੱਕੇ ਹਾਂ ਇਸ ਸਥਿਤੀ 'ਚ ਪੰਜਾਬ।
ਦੀਪਕ ਜੀ, ਕੇਜਰੀਵਾਲ ਆਏ ਤਾਂ ਸੀਗੇ ਲੁਧਿਆਣੇ ਵੋਟਾਂ ਮੰਗਣ, ਪਰ ਜਿਹੜਾ ਉਹਨਾਂ ਦਾ ਅੰਦਾਜ਼ ਸੀ, ਜਿਹੜਾ ਉਹਨਾਂ ਦਾ ਲਹਿਜਾ ਸੀ, ਉਹ ਧਮਕੀਆਂ ਦੇਣ ਵਾਲਾ ਸੀ।
ਕੇਜਰੀਵਾਲ ਜੀ ਆਉਂਦੇ ਨੇ ਦਿੱਲੀ ਤੋਂ, ਵੈਸੇ ਡੇਰੇ ਤਾਂ ਹੁਣ ਪੱਕੇ ਹੀ ਨੇ, ਪਰ ਉਹ ਦਿੱਲੀ ਜਿਹੜੀ ਧਮਕਾਉਣ ਦੀ ਆਤੀ ਹੈ, ਮੈਂ ਉਸ ਦਿੱਲੀ ਦੀ ਮਤਲਬ ਜਿਹੜਾ ਉਹਦਾ ਢੰਗ ਤਰੀਕਾ ਮੈਂ ਉਹਦੀ ਗੱਲ ਕਰਾਂ। ਨਰਿੰਦਰ ਮੋਦੀ ਹੋਰੀ ਜਦੋਂ ਚੋਣ ਪ੍ਰਚਾਰ ਕਰਦੇ ਨੇ, ਸੂਬਿਆਂ 'ਚ ਜਾਂਦੇ ਨੇ, ਤਾਂ ਇੱਕ ਡਬਲ ਇੰਜਨ ਵਾਲਾ ਫਾਰਮੂਲਾ ਬਹੁਤ ਸੁਣਾਉਂਦੇ ਕਿ ਬਈ ਜੇ ਤੁਸੀਂ ਸੂਬੇ 'ਚ ਡਬਲ ਇੰਜਨ ਵਾਲੀ ਸਰਕਾਰ ਬਣਾ ਲਓਗੇ ਤਾਂ ਤੁਹਾਡੇ ਪਾਵਰ, ਮਤਲਬ ਜੇ ਸੈਂਟਰ 'ਚ ਬੀਜੇਪੀ ਦੀ ਸਰਕਾਰ ਹੈ ਅਤੇ ਤੁਸੀਂ ਸੂਬੇ 'ਚ ਵੀ ਬੀਜੇਪੀ ਦੀ ਸਰਕਾਰ ਬਣਾ ਲਓ, ਫਿਰ ਤੁਹਾਡੇ ਲਈ ਯੋਜਨਾਵਾਂ ਦਾ ਲਾਭ। ਮਤਲਬ ਪ੍ਰਧਾਨ ਮੰਤਰੀ ਜੀ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਨਹੀਂ ਸਮਝਦੇ, ਸਿਰਫ ਭਾਜਪਾ ਦਾ ਹੀ ਸਮਝਦੇ, ਨਹੀਂ ਤਾਂ ਚੁਣੀ ਹੋਈ ਸਰਕਾਰ ਸੂਬੇ ਦੀ ਸਰਕਾਰ ਹੈ ਅਤੇ ਤੁਸੀਂ ਚੁਣੀ ਹੋਈ ਸਰਕਾਰ ਮੁਲਕ ਦੀ ਸਰਕਾਰ ਹੋ, ਸਰਕਾਰ ਨੇ ਸਰਕਾਰ ਨਾਲ ਕੰਮ ਕਰਨਾ ਕਿ ਪਾਰਟੀ ਨੇ ਪਾਰਟੀ ਨਾਲ ਕੰਮ
ਕਰਨਾ,
ਇਹਦਾ ਮਤਲਬ ਤੁਸੀਂ ਪਾਰਟੀਬਾਜ਼ੀ ਨੂੰ ਪ੍ਰਮਾਣਤਾ ਦਿੰਦੇ ਹੋ ਚੁਣੇ ਹੋਏ ਨੁਮਾਇੰਦੇ ਨੂੰ ਵੀ। ਬਿਲਕੁਲ ਉਹੀ ਫਾਰਮੂਲਾ ਕੇਜਰੀਵਾਲ ਜੀ ਨੇ ਅਪਣਾਇਆ ਲੁਧਿਆਣੇ 'ਚ।
ਅੱਛਾ,
ਆਪਾਂ ਸ਼ਾਇਦ ਕੱਲ੍ਹ ਹੀ ਗੱਲ ਕਰ ਰਹੇ ਸੀ ਕਿ ਜਿਸ ਤਰੀਕੇ ਨਾਲ ਚੋਣ ਪ੍ਰਚਾਰ ਉੱਥੇ ਹੋ ਰਿਹਾ, ਇਹ ਆਹਮੋ ਸਾਹਮਣੇ ਦਾ ਮੁਕਾਬਲਾ ਬਣਦਾ ਨਜ਼ਰ ਆਉਣ ਲੱਗ ਪਿਆ ਕਾਂਗਰਸ ਅਤੇ ਆਪ ਦੇ ਵਿਚਾਰ, ਅਤੇ ਜੇ ਤੁਹਾਡੇ ਬੁੱਲਾਂ 'ਤੇ ਸਿੱਕੜੀ ਮੱਥੇ 'ਤੇ ਤਰੇਲੀ ਹੋਵੇ ਅਤੇ ਤਰੇੜਾਂ ਪੈਣ ਲੱਗ ਜਾਣ ਅਤੇ ਤੁਹਾਡੇ ਬੋਲ ਧਮਕਾਉਣ ਲੱਗ ਜਾਣ, ਇਹਦਾ ਮਤਲਬ ਤੁਹਾਡਾ ਢਾਂਚਾ ਹਿੱਲ ਰਿਹਾ। ਕੀ ਉਸ ਕਾਰਨ ਕੇਜਰੀਵਾਲ ਜੀ ਬੁਖਲਾੜ 'ਚ ਨੇ? ਚੋਣ ਹਾਰਨ ਦਾ ਫਿਕਰ ਹੈ ਜਾਂ ਆਪਣੀ ਰਾਜ ਸਭਾ ਜਾਣ ਦਾ ਫਿਕਰ ਪੈਦਾ ਹੋ ਗਿਆ? ਅਰਵਿੰਦ ਕੇਜਰੀਵਾਲ ਅੱਜ ਲੁਧਿਆਣੇ 'ਚ ਵੋਟਾਂ ਮੰਗਣ ਗਏ ਅਤੇ ਵੋਟਾਂ ਮੰਗਦਿਆਂ ਕਹਿੰਦੇ ਨੇ, ਲੁਧਿਆਣਾ ਵਾਸੀਓ, ਮਤਲਬ ਉਹ ਤਾਂ ਹਿੰਦੀ 'ਚ ਬੋਲ ਰਹੀ ਸੀ ਪਰ ਮੈਂ ਪੰਜਾਬੀ 'ਚ ਦੱਸ ਦਿੰਦਾ, ਕਿ ਜੇ ਤੁਸੀਂ ਕੋਈ ਹੋਰ ਬੰਦਾ ਚੁਣ ਲਿਆ ਫਿਰ ਤੁਹਾਡੇ ਕੰਮ ਨਹੀਂ ਹੋਣਾ।
ਅੱਛਾ,
ਕਿਉਂਕਿ ਸਰਕਾਰ ਤਾਂ ਆਮ ਆਦਮੀ ਪਾਰਟੀ ਦੀ ਹੈ, ਉਹ ਬੰਦਾ ਫਿਰ ਕੰਮ ਕਿਵੇਂ ਕਰਾਊਗਾ? ਮਤਲਬ ਸਿੱਧਾ ਧਮਕਾ ਰਹੇ ਨੇ ਕਿ ਫਿਰ ਮੈਂ ਕੰਮ ਨਹੀਂ ਕਰਨ ਦੇਵਾਂਗਾ ਤੁਹਾਨੂੰ ਜੇ ਤੁਸੀਂ ਹੋਰ MLA ਚੁਣ ਲਿਆ, ਸਾਡਾ ਹੀ ਚੁਣੋ। ਇਹ ਧਮਕਾਉਣ ਵਾਲਾ ਡਬਲ ਇੰਜਨ ਵਾਲਾ ਹੀ ਫਾਰਮੂਲਾ ਨਾ। ਹੁਣ ਸਭ ਤੋਂ ਅਹਿਮ ਪਹਿਲੂ ਇਹ ਆ ਕਿ ਇੱਕ ਪਾਸੇ ਤਾਂ ਤੁਸੀਂ ਵੋਟਾਂ ਨੂੰ ਲਵਾਉਣ ਦੇ ਲਈ ਖੇਡ ਖੇਡ ਰਹੇ ਹੋ। ਅੱਜ ਮੋਹਾਲੀ ਦੇ ਵਿੱਚ ਇਹਨਾਂ ਨੇ ਇੱਕ ਪੋਰਟਲ ਲਾਂਚ ਕੀਤਾ ਕਿ 45 ਦਿਨਾਂ 'ਚ ਇੰਡਸਟਰੀ ਖੁੱਲ੍ਹ ਜਾ ਕਰੂਗੀ ਜੀ ਪੰਜਾਬ 'ਚ।
ਅੱਛਾ,
ਆਹ ਲਓ ਜੀ ਇਹ ਵੈਬ ਪੋਰਟਲ 'ਤੇ ਪੋਸਟ ਪਾਓ, ਆਪਣਾ ਆਹ ਚੀਜ਼ਾਂ ਪੂਰੀਆਂ ਕਰੋ, 45 ਦਿਨਾਂ 'ਚ ਆਪਣੀ ਫੈਕਟਰੀ ਲਾਓ, ਕੰਮ ਮੁੱਕਿਆ। ਅਤੇ ਜੇ ਇੰਨਾ ਆਸਾਨ ਹੈ ਜਨਾਬ, ਅਤੇ ਫਿਰ ਤਾਂ ਕੈਪਟਨ ਵੀ ਕਹਿੰਦਾ ਸੀ ਸਿੰਗਲ ਵਿੰਡੋ ਸਿਸਟਮ ਕਰਤਾ ਮੈਂ, ਇਹ ਤਾਂ ਬਾਦਲ ਵੀ ਕਹਿੰਦੇ ਸੀ ਕਾਕਾ ਜੀ ਫੈਨ ਲਿਆਓ ਜਦੇ ਮੋਹਰ ਲੱਗ ਜਾਇਆ ਕਰੂ ਕਿ ਕੋਈ ਭ੍ਰਿਸ਼ਟਾਚਾਰੀ ਨਹੀਂ। ਅਤੇ ਅੱਜ ਕੇਜਰੀਵਾਲ ਜੀ ਵੀ ਕਹਿ ਰਹੇ ਸੀ ਮੈਨੂੰ ਪਤਾ ਹੈ ਕਿ ਜਿਹਨਾਂ ਵਿਭਾਗਾਂ ਕੋਲੋਂ ਤੁਹਾਨੂੰ ਮਨਜ਼ੂਰੀਆਂ ਲੈਣ ਜਾਣਾ ਪੈਂਦਾ ਉੱਥੇ ਬਹੁਤ ਭ੍ਰਿਸ਼ਟਾਚਾਰ ਹੈ, ਇਸ ਲਈ ਅਸੀਂ ਪੋਰਟਲ 'ਤੇ ਕਰਤਾ, ਪੋਰਟਲ 'ਤੇ ਕਰੋ। ਜੇ ਭ੍ਰਿਸ਼ਟਾਚਾਰ ਹੈ ਫਿਰ ਪੁਰਾਣੇ ਲੱਖਾਂ ਕਰੋੜਾਂ ਦੇ ਇਸ਼ਤਿਹਾਰ ਕਿਉਂ ਦਿੱਤੇ ਸੀਗੇ ਪੰਜਾਬ ਭ੍ਰਿਸ਼ਟਾਚਾਰ ਮੁਕਤ ਹੋ ਗਿਆ? ਫਿਰ ਉਹ ਕੀ ਸੀ? ਅਤੇ ਤੁਸੀਂ ਉੱਥੋਂ ਝੂਠ ਬੋਲ ਰਹੇ ਸੀ ਅਤੇ ਪੰਜਾਬ ਦਾ ਪੈਸਾ ਲੁਟਾ ਰਹੇ ਸੀ, ਹੁਣ ਝੂਠ ਬੋਲ ਰਹੇ? ਇੱਥੇ ਪੋਰਟਲ ਲਾਂਚ ਕਰਕੇ ਤੁਸੀਂ ਮੋਹਾਲੀ 'ਚ ਜਿਹਦੇ ਲੁਧਿਆਣੇ ਵੋਟਾਂ ਮੰਗਣਗੇ, ਕਿਉਂਕਿ ਵਪਾਰੀ ਨਾਲ, ਉਦਯੋਗ ਨਾਲ, ਕਾਰੋਬਾਰ ਨਾਲ ਜੁੜਿਆ ਮਸਲਾ। ਜੇ ਤੁਸੀਂ ਸੱਚਮੁੱਚ ਉਦਯੋਗ ਦੇ ਪੱਖ 'ਚ ਹੋ ਤਾਂ ਫਿਰ ਕੇਂਦਰ ਨਾਲ ਅੱਡਾ ਲਓ ਕਿ ਵੀ ਜਿਹੜੀਆਂ ਪਹਾੜੀ ਰਾਜਾਂ ਨੂੰ ਸਹੂਲਤਾਂ ਦਿੱਤੀਆਂ ਉਹ ਇਸ ਸਰਹੱਦੀ ਸੂਬੇ ਨੂੰ ਕਿਉਂ ਨਹੀਂ? ਸਾਡੀ ਇੰਡਸਟਰੀ ਉਜੜ ਕੇ ਕਿਉਂ ਜਾਵੇ? ਹੁਣ ਦਫ਼ਤਰ ਪੰਜਾਬ 'ਚ, ਇੰਡਸਟਰੀ ਬੱਦੀ 'ਚ, ਹਿਮਾਚਲ 'ਚ ਉੱਥੇ ਲੱਗੀ ਹੋਈ ਹੈ, ਸਾਰਾ ਗੋਬਿੰਦਗੜ੍ਹ ਖਾਲੀ ਪਿਆ, ਲੁਧਿਆਣਾ, ਜਲੰਧਰ 'ਚ ਉਜੜ ਰਹੀ ਹੈ, ਉਹਦੇ ਲਈ ਕੰਮ ਕਰ ਲਓ ਫਿਰ। ਉਹ ਵੀ ਨਹੀਂ ਕਿਤੇ ਸੇ, ਜਿਹੜੇ ਵੋਟਾਂ ਨੂੰ ਤੁਸੀਂ ਵੋਟਰ ਵੋਟ ਲੈਣੀ ਹੈ ਉਹਨਾਂ ਨੂੰ ਤੁਸੀਂ ਧਮਕਾ ਰਹੇ। ਸੋ ਇਸ ਲਈ ਇਹ ਨੀਤੀ ਘਾੜਿਆਂ ਦੀ ਨੀਅਤ ਤੋਂ ਸਾ। ਹੁਣ ਕੱਲ੍ਹ ਮੋਹਾਲੀ ਦਾ ਫੈਸਲਾ ਆ ਗਿਆ, 6,500 ਏਕੜ, 6,500 ਏਕੜ ਤੋਂ ਵੱਧ ਜ਼ਮੀਨ ਹੁਣ ਇੱਥੇ ਅਕੁਆਇਰ ਕਰਨੀ ਹੈ ਜੀ।
ਅੱਛਾ,
ਇੱਕ ਹੋਰ ਮਤਲਬ ਜ਼ਮੀਨ ਉਜਾੜਨ 'ਤੇ ਲੱਗੇ ਹੋ ਤੁਸੀਂ, ਇੰਡਸਟਰੀ ਲਿਆਉਣੀ ਹੈ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਤੁਹਾਡੀ GST 'ਚ ਬਰਾਬਰ ਦਾ ਯੋਗਦਾਨ ਪਾਉਂਦਾ ਹੈ, ਅਤੇ ਫਿਰ ਤੁਸੀਂ ਖੇਤੀ ਨੂੰ ਬਚਾਉਣ ਲਈ ਕਿੰਨੀ ਚਿਰ ਇੱਥੇ? ਕਦੇ ਕੈਪਟਲ ਲਿਆਉਂਦੇ ਸੀ, ਅਵਾਨੀ ਅਡਾਨੀ ਆ ਗਏ ਜੀ, ਹੈਂ, ਕਦੇ ਬਾਦਲ ਕਹਿੰਦੇ ਸੀ ਆ ਲਓ ਜੀ ਅਸੀਂ ਇੰਡਸਟਰੀ ਹੱਬ ਬਣਾਤੀ ਜੀ, ਹੈਂ, ਕਦੇ ਭਗਵੰਤ ਮਾਨ ਕਹਿੰਦਾ ਮੈਂ ਬੰਬੇ ਜਾਇਆ ਜੀ, ਮੈਂ ਇਹਨਾਂ ਨੂੰ ਮਿਲਿਆ ਜੀ, ਵਪਾਰ ਆ ਰਿਹਾ, ਆਹ ਕਿਸਾਨ ਚੱਕਤੇ ਜੀ, ਹੁਣ ਤਾਂ ਉਦਯੋਗ ਲਈ ਰਾਹ ਖੁੱਲ੍ਹ ਗਿਆ। ਮਤਲਬ ਜੇ ਇੰਨਾ ਆਸਾਨ ਹੈ ਤਾਂ ਤੁਸੀਂ ਉਹਨਾਂ ਲਈ ਇਹ ਸਾਰਾ ਕੁਛ ਕਰਕੇ ਵੀ ਦੇਖ ਲਿਓ, ਤਾਂ ਵੀ ਤੁਹਾਡੇ ਕੁਛ ਹੱਥ ਪੱਲਾ ਫੜਾ ਰਹੇ। ਪੰਜਾਬ ਅਜੇ ਵੀ ਅਨਾਜ ਦੇ ਭੰਡਾਰ ਭਰ ਰਿਹਾ, ਤੁਸੀਂ ਉਹਨਾਂ ਕਿਸਾਨਾਂ ਨਾਲ ਕਦੇ ਮੀਟਿੰਗ ਕਰ ਲਓ, ਇਹੀ ਜਿਹੀ ਵਪਾਰੀਆਂ ਨਾਲ ਕਰਤੇ, ਜਿਹੇ ਜਿਹੇ ਮੇਜ਼ ਕੁਰਸੀਆਂ ਉਹਨਾਂ ਲਈ ਸਜਾਉਂਦੇ ਹੋ, ਟੈਂਟ ਉਹਨਾਂ ਲਈ ਲਾਉਂਦੇ ਹੋ, ਉਹ ਮਹਿੰਗੇ ਮਹਿੰਗੇ 250-250 ਰੁਪਏ ਵਾਲੇ ਕੌਫੀ ਦੇ ਕੱਪ ਜੇ ਉਹਨਾਂ ਨੂੰ ਪਿਲਾਉਂਦੇ ਹੋ, ਹੈ ਨਾ? ਤਾਜ ਮੇਂ ਮੀਟਿੰਗ ਹੈ ਅੱਜ, JW ਮੈਰੀਓਟ ਮੇਂ ਬੈਠਕ ਹੈ ਉਨਕੇ ਸਾਥ, ਇੱਕ ਦਿਨ ਕਿਸਾਨਾਂ ਨਾਲ ਬਹਿ ਜਾਓ ਅਤੇ ਉਹਨਾਂ ਦੇ ਮਸਲੇ ਹੱਲ ਕਰ ਦਿਓ, ਤੁਹਾਨੂੰ ਹੋਰ ਆਮਦਨ ਆ ਜੂਗੀ। ਪਰ ਤੁਸੀਂ ਖੇਤੀਬਾੜੀ ਵਾਲੀ ਜ਼ਮੀਨ ਉਜਾੜਨੀ ਆ, ਉਦਯੋਗ ਦੇ ਨਾਂ 'ਤੇ ਖੜ੍ਹਾ ਕਰਨਾ, ਅਤੇ ਉਹ ਖਾਲੀ ਪਏ ਨੇ, ਸੈਂਕੜੇ ਫਲੈਟ ਇਮਾਰਤਾਂ ਖੜੀਆਂ ਦੀਆਂ ਖੜੀਆਂ ਖਾਲੀ ਪਈਆਂ ਨੇ, ਜਿਹੜੇ ਅੱਜ ਤੋਂ 5-5, 7-7 ਸਾਲ ਪਹਿਲੇ ਅਲਾਟ ਹੋਏ ਵੀ ਨੇ, ਲੋਕਾਂ ਨੇ ਪਲਾਟ ਖਰੀਦੇ ਵੀ ਨੇ, ਉਹ ਖਾਲੀ ਪਏ ਨੇ। ਉਹ ਬਲੈਕ ਮਨੀ ਨੂੰ ਵਾਈਟ ਕਰਨ ਦਾ ਫਾਰਮੂਲਾ, ਸਿਰਫ ਇਸ ਖੇਤਰ 'ਚ ਪੈਸਾ ਲਾ ਕੇ ਉਹ 'ਚ ਤੁਸੀਂ ਆਪਣਾ ਵੀ ਲਾਉਣਾ, ਦਿੱਲੀ ਵਾਲਿਆਂ ਨੇ ਵੀ ਲਾਉਣਾ, ਅਤੇ ਪਰ ਵੋਟਾਂ ਜੇ ਖਿਸਕਰੀਆਂ ਦੇਖਣ ਫਿਰ ਧਮਕਾਉਣਾ। ਵਾਹ ਕੇਜਰੀਵਾਲ ਜੀ, ਤੁਹਾਡਾ ਅੰਦਾਜ਼ ਵਧੀਆ, ਧਮਕਾ ਕੇ ਵੋਟਾਂ ਲਓ।
ਅੱਛਾ ਦੀਪਕ ਜੀ, ਜਾਖੜ ਕਹਿੰਦੇ ਕਿ ਵਿਧਾਇਕਾਂ ਦੀ ਮਨੀ ਟ੍ਰੇਲ ਦੀ ਜਾਂਚ ਕੀਤੀ ਜਾਵੇ, ਕਿਉਂ ਉਹਨਾਂ ਨੇ ਇਹ ਮੰਗ ਕੀਤੀ ਹੈ ਜੀ?
ਦੇਖੋ, ਸੁਨੀਲ ਜਾਖੜ ਹੋਰੀ ਦੀ ਗੱਲ ਕੱਲ੍ਹ ਵੀ ਆਪਾਂ ਕਰ ਰਹੇ ਸੀ, ਗੱਲ ਅੱਜ ਵੀ ਹੋ ਰਹੀ ਹੈ, ਸੁਨੀਲ ਜਾਖੜ ਹੁਣ ਚਰਚਾ 'ਚ ਨੇ ਅਤੇ ਮੈਨੂੰ ਲੱਗਦਾ ਉਹ ਸਰਗਰਮ ਹੋ ਗਏ, ਉਹ ਹੁਣ ਟੱਸਦੇ ਨਹੀਂ ਕਿ CM ਦਾ ਫੇਸ ਤਾਂ ਮੈਂ ਬਣੂੰਗਾ, CM ਬਣਾ ਚਾਹੇ ਨਾ ਬਣਾ, ਇਹ ਪੰਜਾਬ ਦਾ ਫੈਸਲਾ। ਪਰ ਉਹ ਕੋਸ਼ਿਸ਼ਾਂ 'ਚ ਲੱਗ ਗਏ, BJP ਹੁਣ ਹਰ ਹੱਥਕੰਡਾ ਅਪਣਾ ਰਹੀ ਆ, ਪਰ ਸੁਨੀਲ ਜਾਖੜ ਨੂੰ ਨਾ ਮੁੱਦਾ ਚੱਕਣਾ ਆਉਂਦਾ ਅਤੇ ਉਹਨੂੰ ਗੱਲ ਕਰਨੀ ਆਉਂਦੀ ਆ, ਉਹ ਸੁਲਝੇ ਹੋਏ ਸਿਆਸਤਦਾਨ ਦਾ, ਔਰ ਹੈ ਨਾ ਨਵੇਂ ਨਵੇਂ ਮਤਲਬ ਕਿ ਉੱਚੀ ਉੱਚੀ ਹੈ ਨਾ ਨਵਾਂ ਨਵਾਂ ਬਣਿਆ ਬੰਦਾ ਕਹਿੰਦੇ ਜ਼ਿਆਦਾ ਅੱਲਾ ਅੱਲਾ ਕਰਦਾ, ਉਹ ਉਸ ਫਾਰਮੂਲੇ ਦਾ ਕਿਉਂ, ਨਵਿਆਂ ਦਾ ਹੋਰ ਤਰੀਕਾ, ਇਹਨਾਂ ਦਾ ਆਪਣਾ ਤਰੀਕਾ। ਸੋ ਇਹਨਾਂ ਨੇ ਮੁੱਦਾ ਬੜਾ ਮੌਕੇ ਦਾ ਚੱਕਿਆ। ਆਪਾਂ ਕੱਲ੍ਹ ਗੱਲ ਕਰ ਰਹੇ ਸੀ ਕਿ ਹਰਪਾਲ ਚੀਮਾ ਅਤੇ ਰਾਜਾ ਬੜਿੰਗ ਡੋਪ ਟੈਸਟ ਦੇ ਮਾਮਲੇ 'ਤੇ ਐਮੋ ਸਾਹਮਣੇ ਆ ਗਏ ਅਤੇ ਸੁਨੀਲ ਜਾਖੜ ਜੀ ਕਹਿੰਦੇ ਕਿ ਡੋਪ ਟੈਸਟ ਦੀ ਲੋੜ ਨਹੀਂ, ਟੈਸਟ ਤਾਂ ਮਨੀ ਟ੍ਰੇਲ ਦੀ ਹੈ, ਇਹ ਮਨੀ ਟ੍ਰੇਲ ਕਰਾਓ। ਉਹ ਕਹਿੰਦੇ ਵੀ ਆਮ ਆਦਮੀ ਪਾਰਟੀ ਦੇ MLA ਦੀ ਕਿਹਦੀ ਕਿਹਦੀ ਲਾਟਰੀ ਨਿਕਲੀ ਆ, ਮੈਨੂੰ ਇਹ ਦੱਸ ਦਿਓ। ਤੁਸੀਂ ਗੱਲਾਂ ਕਰਦੇ ਹੋ ਨਸ਼ਾ ਮੁਕਤ ਪੰਜਾਬ ਦੀਆਂ, ਕਹਿੰਦੇ ਮੇਰੇ ਕੋਲ ਰਿਕਾਰਡ ਪਿਆ ਕਿ ਤੁਸੀਂ ਨਸ਼ਾ ਵੇਚਣ ਵਾਲੇ ਤੋਂ ਫੰਡ ਲਏ ਹੋਏ। ਹੁਣ ਜਨਤਕ ਚੈਲੇਂਜ ਕਰ ਰਿਹਾ ਇੱਕ ਪਾਰਟੀ ਦਾ ਪੰਜਾਬ ਦਾ ਪ੍ਰਧਾਨ, ਕਰੋ ਉਹਦੇ ਨਾਲ ਡਿਬੇਟ ਜਾਂ ਉਹਦੇ 'ਤੇ ਪਰਚਾ ਕਰੋ, ਸਵੇਰੇ ਅੰਦਰ ਕਰੋ ਉਹਨੂੰ ਕਿ ਸਾਡੀ ਜੀ ਕਿਰਦਾਰ ਕੁਸ਼ੀ ਕਰ ਰਿਹਾ। ਫਿਰ ਚੁੱਪ ਵੱਟ ਲੈਂਦੇ ਨੇ, ਫਿਰ ਬਿਨਾਂ ਜਿੱਪ ਤੋਂ ਹੀ ਬੁੱਲ ਬੰਦ ਸੀਲ ਹੋ ਜਾਂਦੇ ਨੇ, ਕਿਹਾ ਜਿੱਪ ਲੱਗ ਗਈ ਜੀ ਹੁਣ ਬੰਦ ਹੋ ਗਏ। ਇਹ ਤੋਂ ਵੀ ਗਾਹਾਂ ਵਧੇ ਹੋ। ਉਹ ਕਹਿੰਦੇ ਵੀ ਕਿ ਇਹੀ ਜਿਹੀ ਸਥਿਤੀ ਆ ਕੈਪਟਨ ਅਮਰਿੰਦਰ ਦੇ ਬਾਰੇ 'ਚ, ਬੇਸ਼ੱਕ ਹੁਣ ਅੱਜ ਕੱਲ੍ਹ BJP 'ਚ ਨੇ ਅਮਰਿੰਦਰ ਵੀ, ਉਹਦੇ ਕਰਕੇ ਵੀ ਖਲਾਰਾ ਪਿਆ ਸੀ, ਜਾਖੜ ਉੱਧਰ ਗਏ, ਪਰ ਠੀਕ ਹੈ ਜਦੋਂ ਇੱਕੋ ਪਾਰਟੀ ਨੇ। ਕਹਿੰਦੇ ਕੈਪਟਨ ਅਮਰਿੰਦਰ ਦਾ 4 ਏਕੜ ਦਾ ਫਾਰਮ ਹਾਊਸ ਹੈ ਅਤੇ ਉਹਨੂੰ ਲੈ ਕੇ ਬਹੁਤ ਗੱਲਾਂ ਬਚਿਆ। ਕਹਿੰਦੇ ਹੁਣ ਇਹਨਾਂ ਦੇ 3 ਸਾਲਾਂ 'ਚ ਇਹੀ ਜਿਹੀ ਕਿਹੜੀ ਗਿੱਦੜ ਸੰਗੀ ਆ ਗਈ ਕਿ 8 ਤੋਂ 10-10 ਏਕੜ ਦੇ ਇਹਨਾਂ ਦੇ ਫਾਰਮ ਹਾਊਸ ਬਣ ਗਏ, ਗੋਆ 'ਚ ਇਹਨਾਂ ਦੀਆਂ ਪਲਾਟ ਬਣ ਗਏ, ਗੋਆ ਦੇ ਵਿੱਚ ਘਰ ਵਾਲੀਆਂ, ਪਤਨੀਆਂ, ਜਵਾਕਾਂ, ਰਿਸ਼ਤੇਦਾਰਾਂ ਦੇ ਨਾਂ 'ਤੇ ਇਹਨਾਂ ਨੇ ਜ਼ਮੀਨਾਂ ਲੈ ਲਈਆਂ, ਸ਼ਰਿਆਮ ਆਰੋਪ ਲਾ ਰਿਹਾ ਹੈਗਾ। ਅਤੇ ਕਹਿੰਦੇ ਜੀ ਜਿਹੜੇ ਉਹ ਫਾਰਮ ਹਾਊਸ ਵੀ ਬਣੇ ਨੇ ਉਹਨਾਂ ਦੀਆਂ ਕੰਧਾਂ ਕੰਕਰੀਟ ਦੀਆਂ ਜੇਲ੍ਹਾਂ ਨਾਲੋਂ ਵੀ ਉੱਚੀਆਂ ਨੇ, ਦੱਸਣ ਅੰਦਰ ਆਏ ਜਾਂ ਕੀ ਕਰਨਾ ਕਿ ਜੇ ਫਾਰਮ ਹਾਊਸਾਂ ਦੀ ਵੀ ਕੰਧਾਂ ਇੱਕੀਆਂ ਬਣਾਉਣੀਆਂ, ਜਾਂ ਡਰ ਕਾਹਦਾ ਲੱਗਦਾ, ਮੁਰਗੀ ਖਾਨੇ ਵਾਲਾ ਮਸਲਾ ਸੀ ਤੁਹਾਡਾ ਤਾਂ। ਸੋ ਇਸ ਲਈ ਪੂਰੀ ਤਰ੍ਹਾਂ ਨਾਲ ਘੇਰਦੇ ਨਜ਼ਰ ਆਏ ਹੋ, ਉਹ ਕਹਿੰਦੇ ਡੋਪ ਟੈਸਟ ਆ, ਡੋਪ ਟੈਸਟ ਕਹਿੰਦਾ ਮਨੀ ਟ੍ਰੇਲ ਟੈਸਟ ਕਰਾਓ, ਪੈਸਾ ਕਿੱਥੋਂ ਆ ਰਿਹਾ, ਇਹਦੇ ਲਈ ਈਡੀ ਦਾ ਸਾਰਾ। ਈਡੀ ਭਾਈ ਬੀਜੇਪੀ ਦੀ ਆਪਣੀ ਹੈ, ਜਿਹੜਾ ਬੀਜੇਪੀ ਕਹਿੰਦੀ ਆ ਜਾਵੇ ਫਿਰ ਈਡੀ ਅੱਖਾਂ ਵਿੱਚ ਲੈਂਦੀ ਹੈ, ਜਿਹੜਾ ਨਹੀਂ ਆਉਂਦਾ ਫਿਰ ਉਹ ਅਗਲੇ ਦੇ ਗਲ ਪੈ ਜਾਂਦੀ ਹੈ। ਪਰ ਇਹ ਮੈਂ ਤਾਂ ਕਹਿੰਦਾ ਜੀ, ਆਪਾਂ ਜਿਵੇਂ ਕੱਲ੍ਹ ਗੱਲ ਕਰ ਰਹੇ ਸੀ ਨਾ ਜਸਪ੍ਰੀਤ ਜੀ, ਕਿ 117 ਦੀ ਜਾਂਚ ਕਰਾਓ ਡੋਪ ਟੈਸਟ, ਉਸੇ ਤਰ੍ਹਾਂ ਮਨੀ ਟ੍ਰੇਲ ਮੌਜੂਦਾ ਅਤੇ ਸਾਬਕਾ ਸਾਰਿਆਂ ਦਾ ਕਰਾਓ, ਜਾਖੜ ਸਾਹਿਬ ਤੁਹਾਤੋਂ ਲੈ ਕੇ ਬਾਕੀਆਂ ਦਾ ਵੀ ਹੋ ਜਾਣਾ ਚਾਹੀਦਾ, ਤਾਂ ਕਿ ਅਗਲੇ ਨੂੰ ਭਰਮ ਭੁਲੇਖਾ ਨਾ ਦੇ। ਬੇਸ਼ੱਕ ਤੁਸੀਂ ਆਪਣੀ ਸਫਾਈ ਦਿੱਤੀ, ਉਹ ਕਹਿੰਦੇ ਵੀ ਇਹਨਾਂ ਕੋਲ ਇੰਨੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਆ ਗਈਆਂ, ਮੈਂ ਹਜੇ ਵੀ ਇਨੋਵਾ 'ਚ ਫਿਰਦਾ, ਜਦੋਂ ਕਿ ਸਭ ਨੂੰ ਪਤਾ ਕਿ ਜਾਖੜ ਬੜਾ ਕਾਰੋਬਾਰੀ ਬੰਦਾ ਹੈ, ਬੜੇ ਬਾਗ ਨੇ ਉਹਨਾਂ ਦੇ, ਕਿੰਨੂਆਂ ਦੇ, ਹਰ ਵਾਰ ਜਾਂਦੇ ਹੁੰਦੇ ਸੀਗੇ ਸੋਨੀਆ ਨੂੰ ਟੋਕਰਾ ਦੇਣ, ਸੋ ਸਾਰਿਆਂ ਨੂੰ ਪਤਾ। ਹੋ ਸਕਦਾ ਹੁਣ ਮੋਦੀ ਅਮਿਤ ਸ਼ਾਹ ਨੂੰ ਦੇ ਕੇ ਆਉਂਦੇ ਹੁਣ ਕਿੰਨੂਆਂ ਨੂੰ ਟੋਕਰਾ, ਪਰ ਉਹਦੇ ਬਾਵਜੂਦ ਵੀ ਉਹ ਇਹ ਦੱਸਣਾ ਚਾਹੁੰਦੇ ਨੇ ਕਿ ਮੈਂ ਜੇ ਕੰਮ 'ਚੋਂ ਕਮਾ ਰਿਹਾ ਤਾਂ ਮੇਰਾ ਹੋਰ ਹੈ, ਇਹਨਾਂ ਦਾ ਹੋਰ ਕੰਮਾਂ 'ਚੋਂ ਆ ਰਿਹਾ। ਪਰ ਮੈਂ ਕਹਿੰਦਾ ਕਿ ਉਹ ਇਹ ਵੀ ਪਹਿਲਕਦਮੀ ਕਰਨ ਕਿ ਮੈਂ ਆਪਣੀ ਜਾਂਚ ਕਰਾਉਣਾ, ਤੁਸੀਂ ਵੀ ਕਰਾਓ, ਸਾਰੇ ਆ ਲੋਕ, ਸਾਰੇ ਪਾਰਟੀਆਂ ਦੇ ਮੁਖੀ, ਵਾਈਸ ਪ੍ਰਧਾਨ, ਸਾਬਕਾ ਵਾਈਸ ਪ੍ਰਧਾਨ, ਮੌਜੂਦਾ ਪ੍ਰਧਾਨ, MLA, ਸਾਬਕਾ MLA, ਮੰਤਰੀ, ਸਾਬਕਾ ਮੰਤਰੀ, ਕਰਾ ਲਓ ਜਾਂਚ। ਉਹ ਭਗਤ ਸਿੰਘ ਹੋਰਾਂ ਦਾ ਕਹਿਣਾ, ਕਹਿੰਦੇ ਜੇਲ੍ਹ 'ਚ ਉਹਨਾਂ ਨੇ ਪੁੱਛਿਆ ਕਿ ਬਾਬਾ ਜੀ ਸੱਚੇ ਲੀਡਰ ਦੀ ਕੀ ਪਹਿਚਾਣ ਆ, ਉਹ ਕਹਿੰਦਾ ਜਦੋਂ ਲੀਡਰ ਬਣੇ ਤਦ ਉਹਦੀ ਜਾਇਦਾਦ ਕਿੰਨੀ ਸੀ, ਜਦੋਂ ਇਸ ਦੁਨੀਆਂ ਤੋਂ ਜਾਂ ਸਿਆਸਤ ਤੋਂ ਲਾਂਭੇ ਹੋਵੇ ਤਦ ਉਹਦੀ ਜਾਇਦਾਦ ਕਿੰਨੀ ਸੀ, ਜੇ ਤਾਂ ਉਹਦੀ ਜਾਇਦਾਦ ਵੱਧ ਰਹੀ ਆ ਫਿਰ ਤਾਂ ਉਹ ਲੋਕਾਂ ਦਾ ਲੀਡਰ ਨਹੀਂ ਆ, ਜੇ ਉਹਦੀ ਜਾਇਦਾਦ ਘੱਟ ਰਹੀ ਆ ਫਿਰ ਉਹ ਲੋਕਾਂ ਦਾ ਲੀਡਰ ਆ। ਸੋ ਇਸ ਲਈ ਇਹ ਜਾਂਚ ਹੋ ਜਾਣੀ ਚਾਹੀਦੀ।
ਦੀਪਕ ਜੀ, 10 ਦੇ ਨੋਟ ਵਾਲੇ ਨਸ਼ੇ ਦੇ ਵੱਡੇ ਤਸਕਰ ਬਣੇ ਹੋਏ ਨੇ, ਤੇ ਸਵਾਲ ਤਾਂ ਫਿਰ ਸਰਕਾਰ ਤੇ ਖੜਾ ਹੁੰਦਾ।
ਬਿਲਕੁਲ ਜੀ, ਸਰਕਾਰ ਤੇ ਦਾ ਸਵਾਲ ਹੈਗਾ, ਪੁਲਿਸ ਤੰਤਰ ਤੇ ਵੀ ਸਵਾਲ ਹੈਗਾ ਕਿ ਬਈ ਇਹ ਇੱਕੋ ਤਰ੍ਹਾਂ ਦਾ ਕੀ ਮਸਲਾ ਕਿ ਜਿਹੜਾ ਵੀ ਤਸਕਰ ਫੜ ਹੁੰਦਾ ਨਾਲ 10 ਦਾ ਨੋਟ ਫੜ ਹੁੰਦਾ। ਅਸਲ 'ਚ ਮਾਮਲਾ ਕੀ ਹੈ, ਕਿਸੇ ਸਮੇਂ ਜਦੋਂ ਪੰਜਾਬ ਔਖੇ ਦੌਰ 'ਚੋਂ ਲੰਘ ਰਿਹਾ ਸੀ ਤਾਂ ਪੁਲਿਸ ਮੁਕਾਬਲੇ ਦੀਆਂ FIR ਲਿਖਦੀਆਂ ਸੀ, ਝੂਠੇ ਪੁਲਿਸ ਮੁਕਾਬਲੇ, ਉਹਨਾਂ ਚਲੋ ਜਿਹੜੇ ਸੱਚੇ ਨੇ ਉਹ ਸੱਚੇ ਵੀ ਨੇ, ਜਿਹੜੇ ਝੂਠੇ ਨੇ ਉਹ ਝੂਠੇ, ਜ਼ਿਆਦਾਤਰ ਅਜੇ ਤੱਕ ਵੀ ਉਹ ਸੱਚ ਸਾਹਮਣੇ ਨਹੀਂ ਆ ਸਕਿਆ। ਸੋ ਉਹ ਝੂਠੇ ਪੁਲਿਸ ਮੁਕਾਬਲਿਆਂ ਦੀ ਤੁਸੀਂ ਸਕ੍ਰਿਪਟਾਂ ਚੱਕ ਕੇ ਦੇਖਿਓ ਜਸਪ੍ਰੀਤ ਜੀ, ਲਗਭਗ ਬਿਲਕੁਲ ਇਮਾਰਤ ਇੱਕੋ ਜਿਹੀ ਕਿ ਜੀ ਮੋਟਰਸਾਈਕਲ 'ਤੇ ਜਾ ਰਹੇ ਸੀ, ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਜੀ, ਉਹ ਜੀ ਇੱਖ ਦੇ ਗੰ ਖੇਤ 'ਚ ਵੜ ਗਏ ਜੀ, ਹੈ ਨਾ, ਸਾਨੂੰ ਘੇਰਨਾ ਪਿਆ ਜੀ, ਉਹਨਾਂ ਨੂੰ ਫਾਇਰਿੰਗ ਕਰਤੀ ਸੀ, ਜਵਾਬੀ ਕਾਰਵਾਈ ਕੀਤੀ ਜੀ। ਹੁਣ ਉਸੇ ਤਰ੍ਹਾਂ ਦੀ ਹੁਣ ਅੱਜ ਕੱਲ੍ਹ ਚੱਲ ਰਹੀ ਹੈ ਕਿ ਜੀ ਉਹ ਬਰਾਮਦ ਕਰਨ ਗਏ ਜੀ ਰਿਵਾਲਵਰ ਜੀ, ਹਥਿਆਰ ਜੀ, ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਜੀ, ਉਹਨੇ ਸਾਡੇ 'ਤੇ ਵਾਰ ਕੀਤਾ ਜੀ, ਅਸੀਂ ਲੱਤ 'ਚ ਗੋਲੀ ਮਾਰਤੀ, ਉਹ ਲੱਤ 'ਚ ਗੋਲੀਆਂ ਪੰਜਾਬ 'ਚ ਬਹੁਤ ਵੱਜ ਰਹੀ। ਇਸੇ ਤਰ੍ਹਾਂ ਕਿਸੇ ਸਮੇਂ ਪੰਜਾਬ 'ਚ ਜਦੋਂ ਫੀ ਭੁੱਕੀ ਵਾਲਾ ਕੰਮ ਚੱਲਦਾ ਸੀ ਤਾਂ ਪੁਲਿਸ ਦੀਆਂ FIR 'ਤੇ ਨਾ ਇੱਕ ਇਬਾਰਤ ਹੁੰਦੀ ਸੀ,
ਹਾਂਜੀ,
ਕਿ ਜੀ ਅਸੀਂ ਨਾਕਾ ਲਾ ਕੇ ਖੜ੍ਹੇ ਸੀ, ਉਹ ਸਾਈਕਲ 'ਤੇ ਆ ਰਿਹਾ ਸੀ, ਫਿਰ ਚਲੋ ਦੌਰ ਬਦਲਿਆ, ਸਾਈਕਲ ਮੋਟਰਸਾਈਕਲ 'ਚ ਵੀ ਬਦਲਿਆ ਕਿ ਮੋਟਰਸਾਈਕਲ 'ਤੇ ਆ ਰਿਹਾ ਸੀ ਅਤੇ ਉਹਦੇ ਝੋਲਾ ਟੰਗਿਆ ਸੀ, ਜਦੋਂ ਰੁਕਣ ਦਾ ਇਸ਼ਾਰਾ ਕੀਤਾ ਉਹ ਸਾਈਕਲ ਛੱਡ ਕੇ ਭੱਜ ਗਿਆ, ਮੋਟਰਸਾਈਕਲ ਛੱਡ ਕੇ ਭੱਜ ਗਿਆ, ਝੋਲੇ 'ਚੋਂ ਜੀ ਆਹ ਮਿਲਿਆ, ਕਿਸੇ 'ਚ ਬੰਦਾ ਫੜ ਹੋਏ ਕਿਸੇ 'ਚ ਨਹੀਂ, ਇੱਕੋ ਤਰ੍ਹਾਂ ਦੀ ਸਕ੍ਰਿਪਟ। ਹੁਣ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ, ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀ ਕਿ ਜੀ ਜਨਾਬ ਕਹਿ ਰਹੇ ਨੇ 14,734 ਅਸੀਂ ਤਸਕਰ ਫੜ ਲਏ ਪਿਛਲੇ 3 ਮਹੀਨਿਆਂ 'ਚ, DGP ਸਾਹਿਬ ਕਹਿ ਰਹੇ ਸੀ, ਅਤੇ ਹੁਣ ਜਿਹੜੀ ਸਥਿਤੀ ਆ 1 ਮਾਰਚ ਤੋਂ ਲੈ ਕੇ ਹੁਣ ਤੱਕ ਪੰਜਾਬ ਸਰਕਾਰ ਕਹਿੰਦੀ, ਪੰਜਾਬ ਪੁਲਿਸ ਕਹਿੰਦੀ ਅਸੀਂ 16,492 ਤਸਕਰ ਫੜ ਲਏ।
ਅੱਛਾ,
ਹੁਣ ਆਪਾਂ ਕੱਲ੍ਹ ਗੱਲ ਕਰ ਰਹੇ ਸੀ 14,000 ਦੀ, 14,000 ਥੋੜ੍ਹੇ ਨਹੀਂ ਹੈ 3 ਮਹੀਨਿਆਂ 'ਚ ਫੜਦੇ, ਅਤੇ ਜੇ ਮਾਰਚ ਤੋਂ ਹੁਣ ਤੱਕ ਤੁਸੀਂ 16,492 ਫੜ ਲਏ, ਨਸ਼ਾ ਮੁੱਕਦਾ ਕਿਉਂ ਨਹੀਂ ਭਾਈ? ਹੁਣ ਇਹਦਾ ਮਤਲਬ 163 ਤਸਕਰ ਰੋਜ਼ ਫੜਨਦੇ ਆ। ਚਰਨਜੀਤ ਭੁੱਲਰ ਹੋਰੀ ਇੱਕ ਅੰਕੜਾ ਕੱਢ ਕੇ ਲਿਆਏ, ਉਹ ਕਹਿੰਦੇ ਵੀ ਅਸੀਂ ਪੰਜਾਬੀ ਟ੍ਰਿਬਿਊਨ ਵੱਲੋਂ ਬਕਾਇਦਾ ਤੌਰ 'ਤੇ ਇਹ ਇੱਕ ਥਾਣਿਆਂ ਸਰਵੇ ਕੀਤਾ ਕਿ ਦੇਖੀਏ ਦੱਸੀ ਇਹ ਤਸਕਰ ਹੈ ਕੌਣ ਨੇ। ਇਹਨਾਂ 'ਚੋਂ ਬਹੁ ਗਿਣਤੀ ਦੇ ਉੱਤੇ ਧਾਰਾ 27/61/85 ਦੇ ਤਹਿਤ ਕੇਸ ਦਰਜ ਹੋਇਆ ਵਿੱਚ। ਹੁਣ ਧਾਰਾ 27/61/85 ਦਾ ਮਤਲਬ ਹੈਗਾ ਕਿ ਇਹਨਾਂ ਕੇਸਾਂ 'ਚ ਨਸ਼ੇ ਕਰਨ ਵਾਲਿਆਂ ਕੋਲੋਂ ਕੋਈ ਰਿਕਵਰੀ ਨਹੀਂ ਹੋਈ।
ਅੱਛਾ,
ਇਹ ਸਾਰੇ ਪੜਲੇ ਇਹ ਫੜੇ ਹੋਏ ਗਿਣਤੀ 'ਚ ਪੈਂਦੇ ਨੇ ਨਸ਼ੇ ਤਸਕਰਾਂ ਦੀ, ਪਰ ਇਹਨਾਂ ਕੋਲ ਰਿਕਵਰ ਕੀ ਹੁੰਦਾ ਕਿ ਜਦੋਂ ਪੁਲਿਸ ਨੂੰ ਮੁਖਬਰ ਨੇ ਜਾਣਕਾਰੀ ਦਿੱਤੀ, ਪੁਲਿਸ ਨੇ ਛਾਪਾ ਮਾਰਿਆ ਤਾਂ ਇਹ ਝਾੜੀਆਂ 'ਚ ਬੈਠੇ ਸੀ, ਖਾਲੀ ਪਲਾਟ 'ਚ ਬੈਠੇ ਸੀ, ਕਿਸੇ ਉੱਜੜੇ ਹੋਏ ਘਰ 'ਚ ਬੈਠੇ ਸੀ, ਡਰੇਨ 'ਚ ਬੈਠੇ ਸੀ, ਸੂਏ 'ਚ, ਸੁੱਕਾ ਸੂਏ 'ਚ ਬੈਠੇ ਸੀ, ਉੱਥੋਂ ਜਾ ਕੇ ਪੁਲਿਸ ਨੇ ਜਦੋਂ ਫੜੇ, ਇਹਨਾਂ ਕੋਲੋਂ ਕਹਿੰਦੇ ਜੀ 1-10 ਦਾ ਨੋਟ ਮਿਲਿਆ, 1 ਲਾਈਟਰ ਮਿਲਿਆ ਅਤੇ 1 ਸਿਲਵਰ ਪੇਪਰ ਮਿਲਿਆ। ਮਤਲਬ ਇਹ ਉਹ ਚੀਜ਼ਾਂ ਨੇ ਜਿਹਦੇ ਨਾਲ ਨਸ਼ੇ ਦੀ ਉਹ, ਮਤਲਬ ਪੁਲਿਸ ਨੇ ਇੱਕ ਵਾਰ ਕਿਸੇ ਬੰਦੇ ਦਾ ਇਸ ਗੱਲੋਂ ਚਲਾਨ ਕਰਨ ਦੀ ਕੋਸ਼ਿਸ਼ ਕੀਤੀ ਕਿ ਤੇਰੀ ਗੱਡੀ 'ਚ ਨਾ ਜਿਹੜਾ ਸਿਲੰਡਰ ਨੂੰ ਲੱਗਣ ਵਾਲੀ ਕਿੱਟ ਨਹੀਂ ਹੁੰਦੀ ਆਪਣੀ, ਮਤਲਬ ਸਿਲੰਡਰ ਦੇ ਉੱਤੇ ਉਹ ਪਾਈਪ, ਉਹ ਸਾਰਾ ਕੁਛ ਹੈ ਨਾ, ਕਿ ਉਹ ਸਾਰਾ ਕੁਛ ਮਿਲਿਆ। ਉਹ ਕਹਿੰਦਾ ਵੀ ਮੇਰੀ ਗੱਡੀ ਥੋੜ੍ਹਾ ਗੈਸ 'ਤੇ ਹੈ। ਉਹ ਕਹਿੰਦੇ ਨਹੀਂ ਜੀ, ਕਿੱਟ ਪਈ ਆ ਤੇਰੀ ਗੱਡੀ 'ਚ। ਸੋ ਉਹ ਫਾਰਮੂਲਾ ਇਹ ਆ। ਉਹ ਕਹਿੰਦੇ ਜੀ ਬੰਦੇ ਕੋਲ 10 ਦਾ ਨੋਟ ਮਿਲਿਆ, ਲਾਈਟਰ ਮਿਲਿਆ, ਸਿਲਵਰ ਮਿਲਿਆ, ਇਹ ਬਰਾਮਦ ਹੋਇਆ, ਇਹ ਇਸ ਲਈ ਇਹ ਨਸ਼ੇ ਗਸ
ਕਰੇ।
ਮੈਂ ਕਹਿੰਦਾ ਹੋਊਗਾ, ਬੰਦਾ ਨਸ਼ੇੜੀ ਹੋਊਗਾ, ਔਰ ਤੁਸੀਂ ਉਹਨੂੰ ਤਸਕਰਾਂ 'ਚ ਪਾ ਰਹੇ ਹੋ। ਹੁਣ ਉਹ ਬਕਾਇਦਾ ਤੌਰ 'ਤੇ ਚਾਲੀ ਭੁੱਲਰ ਹੋਰੀ ਕਹਿੰਦੇ ਚਾਟੀ ਪਿੰਡ ਥਾਣੇ 'ਚ 27 ਮਈ ਨੂੰ ਦਰਜ ਕੇਸ ਦੇ ਵਿੱਚ ਮੜੀਆਂ ਵਿੱਚ ਨੌਜਵਾਨ 10 ਰੁਪਏ ਦੇ ਨੋਟ ਨਾਲ ਤੂੰ ਅੱਖ 'ਚ ਤਾਂ ਫੜਿਆ ਗਿਆ, ਉਸ ਕੋਲੋਂ ਲਾਈਟਰ ਅਤੇ ਸਿਲਵਰ ਪੇਪਰ ਬਰਾਮਦ ਹੋਇਆ, ਚਲੋ ਜੀ ਤਸਕਰ ਬਣਾ ਕੇ ਅੰਦਰ। 28 ਮਈ ਨੂੰ ਮੱਤੇਵਾਲ ਥਾਣੇ 'ਚ ਦਰਜ ਕੇਸ ਅਨੁਸਾਰ ਪਿੰਡ ਝਾਮਕਾ ਨੇੜੇ ਝਾੜੀਆਂ 'ਚੋਂ ਵਿਅਕਤੀ ਫੜਿਆ ਗਿਆ, ਜਿਸ ਕੋਲੋਂ ਅੱਧ ਜੜਿਆ 10 ਦਾ ਨੋਟ, ਲਾਈਟਰ ਅਤੇ ਸਿਲਵਰ ਪੰਨੀ ਫੜੀ ਗਈ। ਇਸੇ ਦਿਨ ਹੀ ਖਿਲਚੀਆਂ ਥਾਣੇ ਦੀ ਪਾਰਟੀ ਨੇ ਜਦੋਂ ਗਸ਼ਤ ਕੀਤੀ ਤਾਂ ਗਸ਼ਤ ਨਾਲ ਡਰੇਨ ਦੇ ਵਿੱਚੋਂ 2 ਜਣੇ ਫੜੇ ਗਏ, ਜਿਨ੍ਹਾਂ ਕੋਲੋਂ 10 ਰੁਪਏ ਦਾ ਨੋਟ, ਲਾਈਟਰ ਅਤੇ ਸਿਲਵਰ ਪੇਪਰ ਬਰਾਮਦ ਹੋਇਆ। ਭਿੰਡੀ ਸੈਂਦਾ ਥਾਣੇ 'ਚ 29 ਮਈ ਨੂੰ ਦਰਜ ਕੇਸ 'ਚ ਪੁਲਿਸ ਨੇ ਪਿੰਡ ਵਜੀਦ 'ਤੇ ਬੰਦ ਪਏ ਸੂਏ 'ਚੋਂ 2 ਮੁੰਡੇ ਫੜੇ, ਜਿਨ੍ਹਾਂ ਕੋਲੋਂ 10 ਦਾ ਨੋਟ, ਲਾਈਟਰ ਅਤੇ ਸਿਲਵਰ ਪੇਪਰ ਬਰਾਮਦ ਹੋਇਆ। ਕਿਸੇ ਵੀ ਕੇਸ 'ਚ ਨਸ਼ੇ ਦੀ ਬਰਾਮਦਗੀ ਨਹੀਂ ਹੋਈ। ਇਵੇਂ ਹੀ ਬਿਆਸ ਥਾਣੇ 'ਚ 28 ਮਈ ਨੂੰ ਦਰਜ ਕੇਸ ਅਨੁਸਾਰ ਪੁਲਿਸ ਪਾਰਟੀ ਨੇ ਝਾੜੀਆਂ 'ਚੋਂ 2 ਨੌਜਵਾਨ ਫੜੇ, ਜਿਨ੍ਹਾਂ ਕੋਲੋਂ 2 10 ਦੇ ਨੋਟ, ਲਾਈਟਰ ਅਤੇ ਸਿਲਵਰ ਪੇਪਰ ਮਿਲੇ। ਹੁਣ ਕਿਸੇ ਕੋਲੋਂ ਨਸ਼ਾ ਬਰਾਮਦ ਨਹੀਂ ਹੋ ਰਿਹਾ, ਮਤਲਬ ਵਿਚਾਰੇ ਨਸ਼ੇੜੀ ਵੀ ਕਿਸੇ 'ਚ ਉਹਨੇ 10 ਤੋਂ 20 ਦੇ ਨੋਟ 'ਤੇ ਵੀ ਨਹੀਂ ਆਏ। ਕਿਸੇ ਕੋਲੋਂ 20 ਦਾ, 50 ਦਾ, 100 ਦਾ ਕੁਛ ਤਾਂ ਬਣ ਹੁੰਦਾ। ਇੱਕ ਵਾਰ ਪੰਜਾਬ ਸਰਕਾਰ ਜਦੋਂ ਬਣੀ ਤਾਂ ਕਹਿੰਦੇ ਜੀ ਅਸੀਂ ਮਾਈਨਿੰਗ ਮਾਫੀਏ ਦਾ ਇੱਕ ਸਰਗਨਾ ਫੜ ਲਿਆ।
ਅੱਛਾ।
ਤੇ ਉਹਦੇ ਪਰਚੇ ਦੇ ਵਿੱਚ ਸਮਾਨ ਪਤਾ ਵੀ ਕੀ ਬਰਾਮਦ ਹੋਇਆ? ਜੇਬ 'ਚੋਂ 100 ਦਾ ਨੋਟ, ਇੱਕ ਕਹੀ, ਇੱਕ ਤਸਲਾ, 5 ਕਿਲੋ ਲਿਫਾਫੇ 'ਚ ਪਾਈ ਹੋਈ ਮਿੱਟੀ, ਉਹ ਸਰਗਨਾ ਸੀ। ਜਿਹੜੇ ਬੜੇ ਬੜੇ ਟੈਂਕਰ ਲੰਘਦੇ ਨੇ, ਕੈਂਟਰ ਲੰਘਦੇ ਨੇ, ਉਹ ਨਹੀਂ ਫੜ ਹੁੰਦੇ। ਸੋ ਇੱਥੇ ਵੀ ਸਵਾਲ ਇਹ ਖੜਾ। ਮੈਂ ਕਹਿੰਦਾ ਇਹ ਆਦੀ ਹੋਣਗੇ, ਆਪਾਂ ਕੱਲ੍ਹ ਗੱਲ ਕਰਦੇ ਹਾਂ ਕਿ ਇਹਨਾਂ ਨੂੰ ਉਸ ਨਸ਼ੇ ਦੇ ਜਾਲ 'ਚੋਂ ਬਾਹਰ ਕਿਵੇਂ ਲਿਆਉਣਾ, ਪਰ ਤੁਸੀਂ ਉਹਨਾਂ 'ਤੇ ਤਸਕਰਾਂ ਦੇ ਠੱਪੇ ਲਾ ਰਹੇ ਹੋ। ਅਤੇ ਇਹ ਸਾਰੀ ਧਾਰਾ ਜਿਹੜੀ 27-61-85 ਹੈਗੀ ਹੈ, ਇਹ ਜਮਾਨਤੇਬਲ ਧਾਰਾ। ਜੇ ਕੋਈ ਜਮਾਨਤ ਦੇ ਜਾਂਦਾ ਬਾਹਰ ਆ ਜਾਂਦੇ ਨੇ, ਨਹੀਂ ਅਗਲੇ ਅੰਦਰ ਕੰਮ ਸਰੀ ਜਾਂਦਾ, ਹੈ ਨਾ? ਅਤੇ ਸਵਾਲ ਤਾਂ ਹੈ ਕਿ ਤੁਸੀਂ ਸਿਰਫ ਅੰਕੜੇ ਵਧਾਉਣ ਦੀ ਖੇਡ ਖੇਡ ਰਹੇ। ਅਤੇ ਜੇ ਥਾਣੇ ਦੇ ਵਿੱਚ ਕੋਈ ਪਰਚਾ ਹੁੰਦਾ, ਕੋਈ ਕਾਰਵਾਈ ਹੁੰਦੀ ਹੈ, ਕੋਈ ਬੰਦਾ ਫੜ ਹੁੰਦਾ, ਤਾਂ ਫਿਰ ਉਹ ਸਮਾਨ ਮਾਲਖਾਨੇ 'ਚ ਰੱਖਣਾ ਪੈਂਦਾ। ਫਿਰ ਤਾਂ ਬੋਰੀਆਂ ਭਰ ਭਰ ਕੇ ਨੋਟ ਹੋ ਗਏ ਹੋਣਗੇ ਜੀ। ਇਹ 16,492 ਬੰਦੇ ਫੜੇ ਨੇ, ਇਹਨਾਂ 'ਚੋਂ ਜੇ 5,000-10,000 ਬੰਦਾ ਵੀ 10 ਦੇ ਨੋਟਾਂ ਵਾਲਾ ਹੋਇਆ, ਤਾਂ ਨੋਟਾਂ ਤੋਂ ਬੋਰੀਆਂ ਨਾਲ ਭਰ ਲਿਆ ਹੋਣੀ ਸੀ ਕਿ ਆਨਲਾਈਨ ਨੋਟ ਬਰਾਮਦ ਨੇ। ਸੋ ਇਹ ਕਾਗਜ਼ੀ ਡਰਾਮਾ। ਨਸ਼ਾ ਛਡਾਉਣ ਦੇ ਲਈ ਸਰਕਾਰ ਦੀ ਕੋਈ ਤਨਦੇਹੀ ਨਾਲ ਪੁਲਿਸ ਦੀ ਕੋਈ ਯੋਜਨਾ ਨਹੀਂ ਹੈ, ਆਪਣੇ ਕਾਗਜ਼ ਕਾਲੇ ਕਰ ਰਹੇ ਨੇ ਸਰ, ਇਹ ਉਹਦਾ ਤੁਹਾਡੇ ਮੂਹਰੇ ਮੁਹਾਂਦਰਾ ਹੈ।
ਦੀਪਕ ਜੀ, ਸੁਖਬੀਰ ਤੇ ਧੁੰਮਾ ਦਾ ਗੁਪਤ ਸਮਝੌਤਾ ਤਾਂ ਹੋ ਗਿਆ, ਪਰ ਉਹ ਜਿਹੜੀ ਪਰ ਵਾਲੀ ਗੁੱਥੀ ਹੈ ਜੀ, ਉਹਨੂੰ ਸੁਲਝਾਓ।
ਦੇਖੋ, ਆਪਾਂ ਕੱਲ੍ਹ ਵੀ ਇਸ ਮਸਲੇ 'ਤੇ ਗੱਲ ਕਰ ਰਹੇ ਸੀਗੇ। ਬਕਾਇਦਾ ਤੌਰ 'ਤੇ ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ, ਜਿਹਦੇ ਵਿੱਚ ਕਿਹਾ ਗਿਆ ਕਿ ਪੰਥਕ ਮਸਲਿਆਂ ਨੂੰ ਸੁਲਝਾਉਣ ਦੇ ਲਈ ਸੁਖਬੀਰ ਸਿੰਘ ਬਾਦਲ ਬਤੌਰ ਅਕਾਲੀ ਦਲ ਦੇ ਪ੍ਰਧਾਨ ਆਪਣੀ ਭੂਮਿਕਾ ਨਿਭਾਉਣ। ਮਤਲਬ ਇਹ ਗੱਲ ਕਹਿਣਾ ਹੀ ਸੁਖਬੀਰ ਸਿੰਘ ਬਾਦਲ ਨੂੰ ਬਤੌਰ ਪ੍ਰਧਾਨ ਮਾਨਤਾ ਦੇ ਕਿ ਤੁਸੀਂ ਉਹਨਾਂ ਨੂੰ ਸਰਟੀਫਿਕੇਟ ਦਿੱਤਾ ਕਿ ਹੁਣ ਸਾਡੇ ਲਈ ਤੂੰ ਪ੍ਰਧਾਨ। ਇਹ ਇਸ ਸਮਝੌਤੇ ਦਾ ਪਹਿਲਾ ਪ੍ਰਦਰਸ਼ਨ। ਧਾਮੀ ਹੋਰਾਂ ਵੱਲੋਂ 9 ਤਰੀਕ ਵਾਲੀ ਬੈਠਕ ਨੂੰ ਮੁਲਤਵੀ ਕਰਕੇ 12 ਤਰੀਕ ਤੱਕ ਲੈ ਜਾਣਾ, ਆਪਾਂ ਕਹਿ ਰਹੇ ਸੀ ਕਿ ਉਸੇ ਕੜੀ ਦੇ ਵਿੱਚ ਹੈ ਕਿ ਕੀ ਧੁੰਮੇ ਹੋਰਾਂ ਦੇ ਜਿਹੜੇ ਫੈਸਲੇ ਲਏ ਨੇ, ਸਮਝੌਤੇ ਹੋਏ ਨੇ, ਉਹ ਪ੍ਰਵਾਨ ਕਰਾਉਣੇ। ਪਰ ਉਹ ਮੀਟਿੰਗ ਤਾਂ ਮੁਲਤਵੀ ਹੋਈ, ਪਰ ਧਾਮੀ ਸਾਹਿਬ ਲੰਘੇ ਕੱਲ੍ਹ ਲਗਭਗ ਇਹੀ ਸਮਾਂ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਹੁੰਦੇ ਹਾਂ ਭਾਰਤੀ ਸਮੇਂ ਅਨੁਸਾਰ, ਉਸ ਸਮੇਂ ਧੁੰਮਾ ਸਾਹਿਬ ਨਾਲ ਗੁਪਤ ਬੈਠਕ ਕਰ ਰਹੇ ਸੀ। ਅਤੇ ਉਸ ਗੁਪਤ ਬੈਠਕ ਦੇ ਵਿੱਚੋਂ ਇਹ ਸਮਝੌਤੇ ਵਾਲਾ ਫਾਰਮੂਲਾ ਨਿਕਲਿਆ, ਜਿਸ ਤੋਂ ਬਾਅਦ ਇਹ ਫਿਰ ਪ੍ਰੈਸ ਨੋਟ ਵੀ ਆਇਆ। ਅਤੇ ਇਸੇ ਤਹਿਤ ਇਹ ਨਾਂ ਵੀ ਤੈਅ ਹੋਇਆ ਕਿ ਬਲਵੰਤ ਸਿੰਘ ਰਾਜੋਆਣਾ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਲਾ ਦਿੱਤਾ ਜਾਵੇ, ਜਿਹਨੂੰ ਸੁਖਬੀਰ ਬਾਦਲ ਦੀ ਧਿਰ ਵੀ ਖਿੜੇ ਮੱਥੇ ਪ੍ਰਵਾਨ ਕਰੂੰਗੀ, ਕਿਉਂਕਿ ਇਹ ਤਾਂ ਪਹਿਲਾਂ ਤੋਂ ਵੀ ਉਹਨਾਂ ਨਾਲ ਨੇੜਤਾ ਰਹੀ ਹੈ, ਉਹਨਾਂ ਦੀ ਭੈਣ ਨੂੰ ਇਹਨਾਂ ਨੇ ਮੂੰਹ ਵਿੱਚ ਭੈਣ ਨੂੰ ਚੋਣ ਵੀ ਲੜਾਈ ਸੀ ਅਕਾਲੀ ਦਲ ਦੀ ਟਿਕਟ 'ਤੇ। ਅਤੇ ਪਰ ਸਵਾਲ ਤਾਂ ਅਜੇ ਵੀ ਬਲਵੰਤ ਸਿੰਘ ਰਾਜੋਆਣਾ ਦੀ ਹਾਮੀ 'ਤੇ ਹੈ। ਸੋ ਇਸ ਲਈ ਜੇ ਧੁੰਮਾ ਹੋਰਾਂ ਨੇ ਉਹ ਨਾਂ ਪੇਸ਼ ਕੀਤਾ ਅਤੇ ਇੱਧਰੋਂ ਪ੍ਰਵਾਨ ਹੁੰਦਾ ਅਤੇ ਉਹ ਲੱਗ ਜਾਂਦੇ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਜੇ ਉਹ ਹਾਮੀ ਭਰ ਦਿੰਦੇ ਨੇ ਤਾਂ ਵੀ ਕਾਰਜਕਾਰੀ ਜਥੇਦਾਰ ਕੌਣ? ਮਸਲਾ ਤਾਂ ਇਹ ਹੈ ਨਾ ਕਿ ਹੁਣ ਧਾਮੀ ਧੁੰਮਾ ਹੋਰਾਂ ਨੇ ਗੱਲ ਮੰਨ ਲਈ ਕਿ ਪੁਰਾਣੇ ਜਥੇਦਾਰ ਆਉਣ ਚਾਹੇ ਨਾ ਆਉਣ, ਪਰ ਆ ਨਵੇਂ ਨੂੰ ਹਟਾਓ, ਅਤੇ ਨਵੇਂ ਨੂੰ ਹਟਾਉਣ ਦੇ ਲਈ ਇਹ ਬਦਲ ਮੇਰਾ ਲੱਭੇ ਜਾ ਰਹੇ ਨੇ, ਸਮਝੌਤਾ ਹੋ ਗਿਆ। ਪਰ ਜਿਹੜਾ ਤੁਸੀਂ ਕਹਿੰਦੇ ਹੋ ਪਰ ਕੀ, ਪਰ ਪਿੱਛੇ ਤੱਕ ਇਹ ਦਿਖਦਾ ਸੀ ਕਿ ਬਾਦਲ ਸਾਹਿਬ ਦਾ ਧੂਮਾ ਸਾਹਿਬ ਨਾਲ ਸਮਝੌਤਾ ਹੋ ਰਿਹਾ ਹੈ ਅਤੇ ਅਕਾਲੀ ਦਲ ਨੂੰ ਮਾਨਤਾ ਦੇ ਰਹੇ ਨੇ। ਅੱਜ ਹਰਨਾਮ ਸਿੰਘ ਧੂਮਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਪਹੁੰਚਦੇ।
ਅੱਛਾ,
ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੁੰਦੇ ਨੇ, ਗੁਰੂ ਘਰ ਅਰਦਾਸ ਜੋਧਰੀ ਕਰਨ ਤੋਂ ਬਾਅਦ ਮੀਡੀਆ ਦੇ ਰੂਬਰੂ ਵੀ ਹੁੰਦੇ ਨੇ ਅਤੇ ਇੱਕ ਪ੍ਰੈਸ ਨੋਟ ਹੋਰ ਜਾਰੀ ਕਰਦੇ ਜੀ। ਉਸ ਪ੍ਰੈਸ ਨੋਟ 'ਚੋਂ ਗੱਲ ਕਰਦੇ ਨੇ ਕਿ ਸਾਰੀਆਂ ਪੰਜਾਬ ਦੀਆਂ ਧਿਰਾਂ ਨੂੰ, ਹਰ ਵਰਗ ਨੂੰ ਨਾਲ ਲੈ ਕੇ ਤੁਰਨ ਵਾਲੀ ਧਿਰ ਦਾ ਪੰਜਾਬ 'ਚ ਰਾਜ ਭਾਗ ਹੋਵੇ ਜਿਹੜਾ ਸਭ ਦਾ ਭਲਾ ਕਰ ਸਕੇ, ਅਜਿਹੀ ਧਿਰ ਨੂੰ ਸਾਹਮਣੇ ਆਉਣਾ ਚਾਹੀਦਾ ਹੈ, ਉਸ ਧਿਰ ਦਾ ਸਭ ਨੂੰ ਸਾਥ ਦੇਣਾ ਚਾਹੀਦਾ। ਹੁਣ ਇਹ ਸੁਖਬੀਰ ਬਾਦਲ ਦੀ ਗੱਲ ਕਰ ਰਹੇ ਨੇ ਧੂਮਾ ਸਾਹਿਬ ਕਿ ਬੀਜੇਪੀ ਦੀ ਗੱਲ ਕਰ ਰਹੇ ਨੇ? ਬਿਨਾਂ ਨਾਮ ਲਿਆਂ ਕਿਹਦੀ ਗੱਲ ਕਰਨਾ ਚਾਹੁੰਦੇ ਨੇ? ਕਿਉਂਕਿ ਜੱਗ ਜਾਣ ਹੈ ਕਿ ਹਰਨਾਮ ਸਿੰਘ ਧੂਮਾ ਮਹਾਰਾਸ਼ਟਰ ਦੇ ਵਿੱਚ ਬਕਾਇਦਾ ਤੌਰ 'ਤੇ ਵੋਟਾਂ ਮੰਗ ਚੁੱਕੇ ਨੇ ਬੀਜੇਪੀ ਲਈ, ਹੈ ਨਾ, ਕੁੰਭ ਨਹਾਉਣ ਦੀਆਂ ਗੱਲਾਂ, ਹੈ ਅਯੋਧਿਆ ਜਾਣ ਦੀਆਂ ਗੱਲਾਂ। ਅਸੀਂ ਨਹੀਂ ਕਹਿੰਦੇ ਹਰੇਕ ਦਾ ਅਧਿਕਾਰ ਹੈ ਉਹ ਕਿਸੇ ਵੀ ਧਰਮ ਦੇ ਸਤਿਕਾਰ ਸਮਾਗਮ 'ਚ ਜਾ ਸਕਦਾ, ਪਰ ਜਦੋਂ ਰਾਜਨੀਤਿਕ ਚੋਲਾ ਪਾ ਕੇ ਜਾਣਾ ਹੋਵੇ ਫਿਰ ਸਵਾਲ ਦਿੱਤੇ ਨੇ। ਸੋ ਇਸ ਲਈ ਅਸੀਂ ਉਸ ਰਾਜਨੀਤਿਕ ਚੋਲੇ ਦੇ ਹਵਾਲੇ ਗੱਲ ਕਰ ਰਹੇ ਹਾਂ ਕਿ ਕਿਤੇ ਇਹ ਤਾਂ ਨਹੀਂ ਗਾ ਕਿ ਕੱਲ੍ਹ ਸੁਖਬੀਰ ਕੰਨੀ ਦੀ ਗੱਲ ਕਰ ਲਈ ਸੀ, ਇਹ ਸਮਝੌਤੇ ਦੀ ਕੜੀ ਦੀ ਗੱਲ ਜਦ ਤੱਕ ਹੋ ਗਈ ਸੀ ਤਾਂ ਉੱਪਰੋਂ ਤਾਰਾਂ ਖਿੱਚੀਆਂ ਗਈਆਂ ਕਿ ਬਈ ਸਾਡਾ ਕਿੱਥੇ ਗਿਆ, ਪੈਰ ਤਾਂ ਅਸੀਂ ਆਪਣੇ ਲਾਉਣੇ ਆ ਪੰਜਾਬ 'ਚ। ਸੋ ਸੁਖਬੀਰ ਤਾਂ ਸੈਕਿੰਡ ਹੈ, ਬਸ ਅਸੀਂ ਉਹਨਾਂ ਬੜੇ ਭਰਾ, ਹੁਣ ਅਸੀਂ ਬਣਨਾ ਛੋਟਾ ਬਣੂਗਾ? ਬਾਦਲ ਸਾਹਿਬ ਤਾਂ ਨਹੀਂ ਰਹੇ, ਬਾਦਲ ਸਾਹਿਬ ਸਾਡੇ ਲਈ ਵੱਡੇ ਸੀ, ਸੁਖਬੀਰ ਤਾਂ ਕਾਕਾ ਜੀ ਆ ਸਾਡੇ ਲਈ। ਸੋ ਕਿਤੇ ਇਸ ਲਈ ਧੂਮਾ ਸਾਹਿਬ ਨੂੰ ਫਿਰ ਦੂਆ ਪ੍ਰੈਸ ਨੋਟ ਉੱਧਰ ਉੱਧਰ ਨਹੀਂ ਜਾਰੀ ਕਰਨਾ ਪਿਆ? ਇਸ ਲਈ ਅਜੇ ਬਹੁਤ ਕੁਛ ਇਹ ਦ੍ਰਿਸ਼ ਸਾਹਮਣੇ ਆਉਣੇ ਬਾਕੀ ਨੇ ਕਿ ਕੌਣ ਕਿੱਧਰੋਂ ਖੇਲ ਰਿਹਾ। ਲੱਗਦਾ ਕੋਈ ਬੰਦਾ ਹੁੰਦਾ ਪਲੇਅਰ ਕਿਸੇ ਹੋਰ ਟੀਮ ਦਾ, ਝੱਗਾ ਕਿਸੇ ਹੋਰ ਦਾ ਪਾਇਆ ਹੁੰਦਾ, ਪਰ ਬਾਅਦ 'ਚੋਂ ਪਤਾ ਲੱਗਦਾ ਕਿ ਇਹ ਤਾਂ ਕਿਸੇ ਹੋਰ ਦਾ ਪਲੇਅਰ, ਸੋ ਇਸ ਲਈ ਪਤਾ ਨਹੀਂ ਕੌਣ ਕਿੱਧਰੋਂ ਖੇਲੀ।
ਦੀਪਕ ਜੀ, ਸਾਰੀਆਂ ਖਬਰਾਂ ਸਾਡੇ ਨਾਲ ਸਾਂਝੀਆਂ ਕਰਨ ਵਾਸਤੇ ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ ਜੀ।
ਬਸ ਧੰਨਵਾਦ, ਸਤਿ ਸ਼੍ਰੀ ਅਕਾਲ।